ਸਤਿਗੁਰੂ ਜੀ ਸਾਡੀ ਨੂੰ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਅੱਜ ਸਤਿਗੁਰੂ ਮੇਰੀ ਪੀਰ ਦੇ ਮਾਲਕ ਬੰਦੀ ਛੋੜ ਸਤਿਗੁਰਾਂ ਦਾ ਸ੍ਰੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਜੋ ਪੰਜ ਘੋੜੇ ਹੈ ਉੱਥੇ ਪਤਾਲਪੁਰੀ ਮਹਾਰਾਜ ਅਸ਼ਵਨ ਸਮਾਧੀ ਨਾ ਕੇ ਅੱਗੇ ਦਿਨ ਜੋਤੀ ਜੋਤ ਅੰਮ੍ਰਿਤ ਵੇਲੇ ਸੁਣਾਏ ਹਨ ਤੇ ਗੁਰਪੁਰਬ ਹੈ ਅੱਜ ਤੋਂ ਸੱਤ ਦਿਨ ਪਹਿਲਾਂ ਗੁਰੂ ਹਰਿਆਸ ਸਾਹਿਬ ਨੂੰ ਮਹਾਰਾਜ ਗੁਰਕਾ ਗੱਦੀ ਬਖਸ਼ੀ ਹੈ ਸੱਤ ਦਿਨ ਮਹਾਰਾਜ ਸਾਹਿਬ ਸਮਾਧੀ ਵਿੱਚ ਹੀ ਬੈਠੇ ਰਹੇ ਹਨ ਪਤਾਲਪੁਰੀ ਵਿੱਚ ਅੱਜ ਅੰਮ੍ਰਿਤ ਵੇਲੇ ਸਵਾ ਪੈਰ ਦੇ ਕਰਕੇ ਗੁਰੂ ਮਹਾਰਾਜ ਸਾਹਿਬ ਜੋਤੀ ਜੋਤ ਸੁਣਾਏ ਹਨ ਉਹ ਸਤਿਗੁਰਾਂ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਅੱਜ ਗੁਰਪੁਰਬ ਹੈ ਸਾਹਿਬ ਸੰਗਤ ਜੀ ਆਪ ਜੀ ਦਾ ਅਵਤਾਰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ 1652 ਬਿਕਰਮੀ ਵਿੱਚ ਜਿਸ ਵੇਲੇ ਭਾਈ ਬੁੱਢੇ ਸਾਹਿਬ ਜੀ ਤੋਂ ਵਰ ਮਾਤਾ ਗੰਗਾ ਜੀ ਨੂੰ ਪ੍ਰਾਪਤ ਕੀਤਾ ਉਸ ਵਕਤ ਮਹਾਰਾਜ ਸਾਹਿਬ ਜੀ ਦਾ 1652 ਬਿਕਰਮੀ ਵਾਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਦੇ ਸੇਵਕਾਂ ਨੂੰ ਵਡਿਆਈ ਦੇਣ ਵਾਸਤੇ ਜਿਨ੍ਹਾਂ ਦੀ ਉਮਰ 100 ਸਾਲ ਦੀ ਸੀ ਬਾਬਾ ਜੀ ਦੀ ਉਹਨਾਂ ਦੇ ਪਾਸੋਂ ਆਪਣੇ ਮਹਿਲਾਂ ਨੂੰ ਵਰ ਦਵਾਇਆ ਉਸ ਵਰ ਦਾ ਸਾਹਿਬ ਸੰਗਤ ਜੀ ਫਲ ਪ੍ਰਾਪਤ ਹੋਇਆ ਤੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਜੇਠ ਦੀ ਪੂਰਨਮਾਸੀ ਦੀ ਰਾਤ ਸੀ ਤੇ ਸਵੇਰ ਦੀ ਹਾੜ ਦੀ ਏਕਮ ਸੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਨਾਲੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅਵਤਾਰ ਹੋਇਆ ਦੁਨੀਆਂ ਦੀ ਫਰਿਆਦ ਨੂੰ ਸੁਣ ਕੇ ਦੁਖੀ ਵੇਖ ਕੇ ਜਦੋਂ ਜਾਲਮਾਂ ਨੇ ਹਿੰਦੇ ਤਾਂ ਹੀ ਬੜਾ ਭਾਰੀ ਦੁਖਾਤਾ ਸੀ ਸਿੰਧ ਵਾਸੀ ਜਿਹੜੇ ਲੋਕ ਸੀ ਆਪਣੀ ਸਵੈ ਰੱਖਿਆ ਕਰਨ ਨੂੰ ਸਮਰੱਥ ਨਹੀਂ ਸੀ ਹਿੰਦੂਆਂ ਦੀ ਐਡੀ ਕਮਜ਼ੋਰੀ ਹੋ ਗਈ ਸੀ ਜੇ ਕੋਈ ਹਿੰਦੂ ਕਿਸੇ ਪ੍ਰਕਾਰ ਆਪਦੀ ਰੱਖਿਆ ਕਰਨੀ ਹੁੰਦੀ ਤਾਂ ਉਸਦੇ ਤਾਂ ਹੀ ਜ਼ਬਰਦਸਤੀ ਮੁਸਲਮਾਨ ਆਪਣੇ ਵਿੱਚ ਮਿਲਾ ਲਿਆ ਕਰਦੇ ਇਹ ਜ਼ਬਰਦਸਤੀ ਵੇਖ ਕਰਕੇ ਸਵੈ ਰੱਖਿਆ ਕਰਨ ਵਾਸਤੇ ਹਿੰਦ ਦੀ ਫਰਿਆਦ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਆਪ ਜੀ ਅਵਤਾਰ ਧਾਰਨ ਤੋਂ ਦੇਵਤਿਆਂ ਨੇ ਆ ਕੇ ਬਨਾਲੀ ਸਾਹਿਬ ਦੇ ਬਾਹਰ ਅੱਗੇ ਮੰਗਲਾਚਾਰ ਕੀਤਾ ਜੈ ਜੈਕਾਰ ਕੀਤਾ ਕਲਮਕਾਰ ਫੁੱਲਾਂ ਨੇ ਮਹਾਰਾਜ ਸਾਹਿਬ ਜੀ ਅੱਗੇ ਫੁੱਲ ਵਰਸਾਉਣਾ ਕੀਤੇ ਮੰਦਰ ਦੇ ਉੱਤੇ ਚੰਨਣ ਛਿੜਕਿਆ ਬਹੁਤ ਆਰਤੀ ਕੀਤੀ ਕੀਰਤਨ ਕੀਤਾ ਸੰਤਾਂ ਵੇਖ ਕੇ ਹੈਰਾਨ ਸਨ ਕਿ ਸੁੰਦਰ ਕੰਠਾਂ ਵਾਲੇ ਕਿੱਥੋਂ ਦੇ ਗੋਈਏ ਹਨ ਅੱਗੇ ਕਦੇ ਵੀ ਇਹਨਾਂ ਕੀਰਤਨ ਸੁਣਿਆ ਅੱਜ ਆ ਕੇ ਮਹਾਰਾਜ ਦੇ ਬੂਹੇ ਅੱਗੇ ਕੀਰਤਨ ਕਰਦੇ ਹਨ ਇਸ ਪ੍ਰਕਾਰ ਕੀਰਤਨ ਕਰਕੇ ਜਨਤਾ ਦੇ ਨੂੰ ਸੰਗਤਾਂ ਵਿਸਵਾਸ ਸਨ ਉਹ ਦੇਵਤੇ ਸਾਰੇ ਅਲੋਪ ਹੋ ਗਏ ਕਿਉਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਵਤਾਰ ਧਾਰਨ ਦੀ ਖੁਸ਼ੀ ਮਨਾਈ ਉਹਨਾਂ ਸਾਰਿਆਂ ਦੇਵਤਿਆਂ ਨੇ ਵੀ ਆਪ ਜੀ ਪ੍ਰਗਟ ਹੋ ਕੇ ਭਾਈ ਬੁੱਢੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਦੇ ਦਰਸ਼ਨ ਕਰਨ ਵਾਸਤੇ ਆਏ ਉਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਬਦ ਉਚਾਰਿਆ ਸਤਿਗੁਰ ਸਾਚੇ ਦੀਆ ਭੇਜ ਤਿਰ ਜੀਵਨ ਉਪਜਿਆ ਸੰਯੋਗ ਉਦਰੇ ਮੈਂ ਆਚਿਆ ਨਿਵਾਸ ਮਾਤਾ ਤੇ ਮਨ ਬਹੁਤ ਵਿਗਾਸ ਜੰਮਿਆ ਭਗਤ ਪੂਤ ਭਗਤ ਗੋਬਿੰਦ ਕਾ ਪਲਟਿਆ ਸਾਹਮਣੇ ਲਿਖਿਆ ਧੁਲਕਾ ਦਸੀ ਮਾਸੀ ਬਾਲਕ ਹੁਕਮ ਜਨਮ ਲਿਆ ਨਿਤਿਆ ਸੋਗ ਮਹਾਨ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੇ ਮਨ ਭਾਵੈ ਬਵੀ ਵੇਲ ਵੋ ਪੀੜੀ ਚਾਲੀ ਧਰਮ ਕਲਾ ਹਰਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਦਵਾਇਆ ਪਏ ਚਿੰਤੇ ਇੱਕ ਨਿਭਾਇਆ ਜਿਉ ਬਾਲਕ ਪਿਤਾ ਉੱਪਰ ਕਰੇ ਬਹੁਮਾਨ ਬੋਲਾਇਆ ਬੋਲਾ ਗੁਰ ਕੈ ਭਾਣ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁਖਾ ਕੀਨੀ ਦਾ ਤੇ ਖੁਸ਼ੀ ਨਾਲ ਸ਼ਬਦ ਉਚਾਰਨ ਕੀਤੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਮ ਮਹਾਰਾਜ ਸਾਹਿਬ ਜੀ ਨੇ ਲਖਣਾ ਕੀਤਾ ਉਸ ਵਕਤ ਭਾਈ ਬੁੱਢੇ ਸਾਹਿਬ ਜੀ ਨੂੰ ਦਰਸ਼ਨ ਕਰਕੇ ਮਹਾਰਾਜ ਸਾਹਿਬ ਦੇ ਸੁੰਦਰ ਚਰਨਾਂ ਦੇ ਚਿਹਰੇ ਦੇ ਬੜੇ ਹੈਰਾਨ ਦੇ ਸਹਿਤ ਹੋਏ ਅਤੇ ਪ੍ਰੇਮ ਦੇ ਤਲੀਨ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਆਪਦੇ ਮੱਥੇ ਦੇ ਨਾਲ ਲਾਇਆ ਭਾਈ ਬੁੱਢਾ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੂੰ ਦਰਸ਼ਨ ਕੀਤੇ ਬਿਆਨ ਸੰਗਤਾਂ ਨੂੰ ਦੀਵਾਨ ਵਿੱਚ ਦਰਸ਼ਨ ਹੋਏ ਇਹ ਆਪਦੇ ਅਵਤਾਰ ਦੀ ਕਥਾ ਹੈ ਬਦਾਲੀ ਸਾਹਿਬ ਦੀ ਸਭ ਸੁਣ। ਫਿਰ ਮਹਾਰਾਜ ਸਾਹਿਬ ਮਾਤਾ ਦੀ ਗੋਦ ਵਿੱਚ ਪਲਦੇ ਹੋਏ ਜਦੋਂ ਸਾਲਕ ਦਾ ਸਰੀਰ ਹੋਇਆ ਆਪਦਾ, ਉਸ ਵਕਤ ਸਾਹਿਬ ਸਿੰਘ ਜੀ ਪਿਰਥੀਆ ਜੋ ਗੁਰੂਆਂ ਦਾ ਵੱਡਾ ਭਾਈ ਸੀ ਗੁਰੂ ਅਰਜਨ ਸਾਹਿਬ ਦਾ, ਉਹ ਨੀਰਖਾ ਕਰਕੇ ਇਹ ਗੁਰੂ ਸਾਹਿਬ ਦੇ ਘਰ ਵਿੱਚ ਪੁੱਤਰ ਕਿਉਂ ਹੋ ਗਏ, ਇਸ ਖਿਆਲ ਦਾ ਦਾਈ ਦੇ ਤਾਈ ਪ੍ਰੇਰ ਕੇ ਭੇਜਿਆ। ਦਾਈ ਜਿਵੇਂ ਕ੍ਰਿਸ਼ਨ ਜੀ ਨੂੰ ਜਹ ਦੇਣ ਵਾਸਤੇ ਆਈ ਸੀ, ਆਈ ਪਾਪਣ ਪੂਤਣਾ ਦੋਹੀ ਖਣੀ ਜੋ ਲਾਜ ਦੇਹੀ, ਇਸ ਪ੍ਰਕਾਰ ਦਾਈ ਅੰਮ੍ਰਿਤਸਰ ਦੇ ਵਿੱਚੋਂ ਆਈ ਤੇ ਪਿਛਲੇ ਜਨਮ ਦੀ ਗੰਦਰਗੀ ਸੀ, ਬੜੀ ਹੰਕਾਰ ਸੀ, ਇਸ ਜਨਮ ਦੇ ਵਿੱਚ ਦਾਈ ਦਾ ਕੰਮ ਕਰਦੀ ਸੀ ਸ਼ਰਾਫ ਹੋਣੇ ਕਰਕੇ ਰਿਸ਼ੀਆਂ ਦਾ। ਇਹ ਜਦੋਂ ਆਈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੋ ਕੁ ਦਿਨ ਤੋਂ ਉਲਾਹ ਜਿਹੇ ਰਹਿੰਦੇ ਸੀ ਮਾਤਾ ਦੀ ਕੁੱਛੜ ਚ ਨਾ ਰਿਹਾ ਕਰਨ, ਮਾਤਾ ਜੀ ਹੋਰ ਮਾਈਆਂ ਅੰਮ੍ਰਿਤਸਰ ਦੀਆਂ ਨੂੰ ਕਹਿਣ ਲੱਗੀ, ਇਹ ਬੀਬੀ ਇਹ ਦੱਸੋ ਕਿ ਸਾਹਿਬ ਜਾਦਾ ਕੁਛ ਉਦਾਸ ਜਿਹਾ ਰਹਿੰਦਾ, ਕੀ ਕਾਰਨ ਹੈ? ਤੇ ਉਸ ਨੂੰ ਬਹਾਨਾ ਪਾ ਕੇ ਉਸ ਦਾਈ ਨੂੰ ਕਿਹਾ, ਇਹ ਮਾਤਾ ਜੀ ਜਿਹੜਾ ਬੱਚਾ ਮੇਰੀ ਕੁੱਛੜ ਚ ਦੇ ਦਿਓ ਤੇ ਮੇਰਾ ਦੁੱਧ ਚੁੰਘ ਲਵੇ, ਉਹ ਬੱਚੇ ਦੀ ਲੰਮੀ ਉਮਰ ਹੋ ਜਾਂਦੀ, ਉਹਨੂੰ ਰੋਗ ਕੋਈ ਨੀ ਰਹਿੰਦਾ। ਸੁਣ ਕੇ ਦੁਨੀਆਂ ਦੀ ਰਾਏ ਵੇਖ ਕੇ ਮਾਤਾ ਜੀ ਨੇ ਸੂਧੇ ਸੁਭਾਅ ਦੇ ਨਾਲ ਸਾਹਿਬਜ਼ਾਦੇ ਨੂੰ ਇਸ ਦਾਈ ਦੇ ਕੁੱਛੜੇ ਚ ਦੇ ਦਿੱਤਾ। ਇਹ ਦਾਈ ਨੂੰ ਕੀ ਕੀਤਾ, ਮਹਾਰਾਜ ਸਾਹਿਬ ਦੇ ਚਿਹਰੇ ਦੇ ਤਾਈ ਆਪਣੀ ਕੁਰਤੀ ਦੇ ਹੇਠ ਵੀ ਲੁਕੋ ਕੇ ਆਪਣੇ ਮੂੰਹ ਚ ਜ਼ਹਿਰ ਵਾਲੇ ਦੇਣਾ ਚਾਹੁੰਦੀ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਇੱਕ ਆਸਣ ਆਪਣੇ ਹੱਥ ਨਾਲ ਪਕੜ ਲਿਆ, ਦੂਆ ਆਸਣ ਮੁੱਖ ਵਿੱਚ ਪਕੜ ਕੇ ਇਹਦੇ ਪ੍ਰਾਣਾਂ ਨੂੰ ਖਿੱਚਦਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਕਿਉਂ ਇਸ ਦਾਈ ਦਾ ਉਧਾਰ ਕਰਤਾ ਗੁਰੂ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਅਵਸਥਾ ਚ। ਫਿਰ ਇੱਕ ਸਪੇਲਾ ਛੱਡਿਆ, ਉਹ ਸਪੇਲੇ ਨੂੰ ਗੁਰੂ ਸਾਹਿਬ ਦੇ ਸੱਪ ਛੱਡਿਆ, ਉਹ ਸੱਪ ਦੀ ਵੀ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਨਾਲ ਪਕੜ ਕਰਕੇ ਕਲਿਆਣ ਕਰ ਦਿੱਤੀ। ਇਹ ਪਿਛਲੇ ਜਨਮਾਂ ਦੇ ਰਿਸ਼ੀ ਸੰਗ, ਇਹਨਾਂ ਦਾ ਜੀਵਨ ਚਰਿੱਤਰ ਇਸ ਪ੍ਰਕਾਰ ਗੁਰਤਾ ਪ੍ਰਕਾਰ ਵਿੱਚ ਆਉਂਦਾ ਹੈ। ਇਸੇ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਇੱਥੇ 3 ਸਾਲ ਦੇ ਜਦੋਂ ਹੋ ਗਏ ਗੁਰੂ ਹਰਗੋਬਿੰਦ ਸਾਹਿਬ ਬਦਾਲੀ ਸਾਹਿਬ ਵਿੱਚ, ਫਿਰ ਇੱਕ ਬ੍ਰਾਹਮਣ ਜਿਹੜਾ ਮਹਾਰਾਜ ਦਾ ਖਡਾਵਾ ਸੀ ਉਹਨੂੰ 500 ਰੁਪਈਆ ਦੇ ਕੇ ਪਿਥੀਏ ਨੂੰ ਸਿਖਾਇਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸੁਪੁੱਤਰ ਦੇ ਤਾਈ ਤੂੰ ਜ਼ਹਿਰ ਦੇ ਦੇ, ਦਹੀਂ ਵਿੱਚ ਪਾ ਕੇ ਕੋਲੋਂ ਹੀ ਦਿੱਤਾ ਜ਼ਹਿਰ ਮੰਗਵਾ ਕੇ, ਉਸ ਵਕਤ ਉਸਨੂੰ ਦਹੀਂ ਘੋਟ ਕੇ ਮਹਾਰਾਜ ਸਾਹਿਬ ਦੇ ਦਹੀਂ ਚ ਪਾ ਕੇ ਜੋ ਪਿਲਾਉਣ ਲੱਗਾ, ਗੁਰੂ ਮਹਾਰਾਜ ਸਾਹਿਬ ਚਵਾਰੇ ਸੀ ਬਦਾਲੀ ਸਾਹਿਬ ਦੇ, ਆਪ ਜੀ ਨੂੰ ਦਹੀਂ ਨਾ ਪੀਤਾ ਤੇ ਜ਼ਬਰਦਸਤੀ ਜਦੋਂ ਮੂੰਹ ਲਾਉਣ ਲੱਗਾ ਦੋਵੇਂ ਹੱਥ ਪਾ ਫੜ ਕੇ ਮਹਾਰਾਜ ਦੇ, ਸਤਿਗੁਰੂ ਜੀ ਨੂੰ ਉੱਚੀ ਚੀਕ ਮਾਰੀ, ਚੀਕ ਮਾਰਨ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਵਿੱਚ ਸੁਣੀ ਤੇ ਮਾਤਾ ਸਾਹਿਬ ਜੀ ਮਹਾਰਾਜ ਦੇ ਪਾਸ ਸਨ ਤੇ ਕੀ ਕਾਰਨ ਸਾਹਿਬਜ਼ਾਦੇ ਨੇ ਇਹੀ ਜੀ ਕਦੇ ਪੁਕਾਰ ਨਹੀਂ ਸੀ ਕੀਤੀ। ਉਸੇ ਤਰ੍ਹਾਂ ਸੇਵਕ ਦੇ ਰਾਹੀਂ ਬੁਲਾਇਆ ਗਿਆ, ਜੋ ਬੁਲਾਇਆ ਬ੍ਰਾਹਮਣ ਮਹਾਰਾਜ ਦੇ ਬੁੱਲ ਲਿਬੜੇ ਹੋਏ ਦਹੀਂ ਦੇ ਨਾਲ ਪੀਂਦੇ ਨਹੀਂ ਹਨ, ਮਹਾਰਾਜ ਦੇ ਪਾਸ ਕੀਤਾ। ਬੜੀ ਕਰੂਰ ਨਿਸ਼ਚੇ ਨਾਲ ਬ੍ਰਾਹਮਣ ਬਹੁਤ ਸ਼ਾਂਤ ਹੋ ਗਿਆ ਕਿ ਹੁਣ ਤਾਂ ਮੇਰਾ ਪਾਸ ਉੱਗੜ ਜਾਏਗਾ। ਉਸ ਵਕਤ ਮਹਾਰਾਜ ਸਾਹਿਬ ਨੇ ਕਿਹਾ, ਇਹ ਬ੍ਰਾਹਮਣ ਕੀ ਕਾਰਨ ਹੈ? ਕਹਿੰਦੇ ਜੀ ਹਰੋਜ਼ ਦਹੀਂ ਅੱਗੇ ਪੀਂਦੇ ਸੀ, ਅੱਜ ਦਹੀਂ ਨਹੀਂ ਪੀਂਦੇ, ਮੈਂ ਭੁਲਾ ਰਿਹਾ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਅੰਤਰਯਾਮੀ ਸਨ, ਸਾਹਿਬਜ਼ਾਦੇ ਨੂੰ ਆਪਣੀ ਕੁੱਛੜੀ ਚ ਲਿਆ ਤੇ ਕਹਿਣ ਲੱਗੇ, ਦਹੀਂ ਕਿਉਂ ਨਹੀਂ ਪੀਂਦੇ ਆਪ? ਦੁੱਧ ਦਹੀਂ ਪਿਆਉਣ ਲੱਗੇ ਜਦੋਂ, ਇਹ ਕਹੇ ਬ੍ਰਾਹਮਣ ਪਿਆਓ ਜੀ ਪਿਲਾਓ। ਉਸ ਵੇਲੇ ਸਹਿਮਤ ਨਾਲ ਮਹਾਰਾਜ ਜੀ ਕਿਹਾ ਕਿ ਮਹਾਰਾਜ ਜ਼ਹਿਰ ਰਲੀ ਹੋਈ ਹੈ, ਅਸੀਂ ਦਹੀਂ ਨਹੀਂ ਇਹ ਪੀਣਾ ਹੈ। ਗੁਰੂ ਮਹਾਰਾਜ ਸਾਹਿਬ ਸਮਝ ਗਏ ਉਸ ਵਕਤ, ਬ੍ਰਾਹਮਣ ਦੀ ਖੁਟਿਆਈ ਪ੍ਰਗਟ ਕਰਨ ਵਾਸਤੇ ਇੱਕ ਪਿਸਤਾ ਜਾਤ ਦਾ ਕੁੱਤਾ ਸੀ ਆਪਦੇ ਪਹਿਲੇ ਥਾਂ ਰਿਹਾ ਕਰਦਾ, ਜੋ ਤੁਰਿਆ ਕਰਦੇ ਨਾਲ ਤੁਰ ਪਿਆ ਕਰਦਾ। ਉਸ ਕੁੱਤੇ ਨੂੰ ਮਹਾਰਾਜ ਨੇ ਬੁਲਾਇਆ, ਪੂਛ ਹਲਾਉਂਦਾ ਮਹਾਰਾਜ ਦੇ ਪਾਸ, ਸਾਹਮਣੇ ਆ ਖਲੋਤਾ ਪਹਿਲ ਦੇ ਹੇਠੋਂ ਨਿਕਲ ਕੇ। ਆਪ ਜੀ ਨੇ ਇਹਦੇ ਕੁੱਤੇ ਦੇ ਭਾਂਡੇ ਵਿੱਚ ਜਦੋਂ ਦਹੀਂ ਪਵਾਇਆ, ਇਸ ਨੂੰ ਕੰਨ ਫੜ ਕੇ ਕਿਹਾ ਕਿ ਮਹਾਰਾਜ ਦਹੀਂ ਦੀ ਜ਼ਹਿਰ ਹੈ, ਮੈਂ ਨਹੀਂ ਪੀ ਸਕਦਾ। ਹਜ਼ੂਰ ਨੇ ਕਿਹਾ, ਤੇਰੀ ਕਲਿਆਣ ਕਰ ਦਿਆਂਗੇ, ਪੀ ਲਾ ਤੂੰ। ਸਤਿਗੁਰੂ ਦੇ ਬਚਨ ਮੰਨ ਕੇ ਉਹ ਕੁੱਤੇ ਨੂੰ ਦਹੀਂ ਪੀ ਲਿਆ। ਦਹੀਂ ਪੀਣ ਤੋਂ ਐਸੀ ਚਹਿਰ ਚੜ ਗਈ ਜ਼ਹਿਰ, ਲਾਲ ਅੱਖਾਂ ਹੋ ਗਈਆਂ, ਪੂਛ ਸਿੱਧੀ ਹੋ ਗਈ, ਕਦੇ ਅੰਦਰ ਆਉਂਦਾ ਕਦੇ ਬਾਹਰ ਆਉਂਦਾ, ਬਹੁਤ ਕੂਕਾ ਮਾਰਨ ਲੱਗ ਗਿਆ। ਥੋੜੇ ਚਿਰ ਤੜਫ ਕੇ ਇਸ ਕੂਕਰ ਨੇ ਪ੍ਰਾਣ ਛੱਡ ਦਿੱਤੇ। ਗੁਰੂ ਮਹਾਰਾਜ ਸਾਹਿਬ ਨੇ ਇਹਦੀ ਕਲਿਆਣ ਕੀਤੀ ਉਸ ਕੂਕਰ ਦੀ। ਤੇ ਉਸ ਵੇਲੇ ਬ੍ਰਾਹਮਣ ਨੂੰ ਮਹਾਰਾਜ ਨੇ ਕਿਹਾ, ਇਹ ਬ੍ਰਾਹਮਣ ਤੂੰ ਇਹ ਕੀ ਕਰਨ ਲੱਗਾ ਸੀ? ਬ੍ਰਾਹਮਣ ਜਿਹੜਾ ਸੀ ਉਸ ਵੇਲੇ ਸੰਗ ਚ ਬੈਠਾ, ਕੁਝ ਨਾ ਬੋਲ ਸਕਿਆ। ਹਜ਼ੂਰ ਦੇ ਬਚਨ ਕਰਨ ਤੋਂ ਦੁਸ਼ਟ ਬ੍ਰਾਹਮਣ ਬੂਆ ਹੋ ਕੇ ਸੂਰ, ਇਹ ਭੈਰਵ ਜੀ ਸ਼ਬਦ ਗੁਰੂ ਸਾਹਿਬ ਦਾ ਆਉਂਦਾ ਹੈ। ਇਹ ਜਦੋਂ ਬਚਨ ਕੀਤੇ ਮਹਾਰਾਜ ਨੂੰ, ਬ੍ਰਾਹਮਣ ਮਰ ਗਿਆ। ਤੇ ਉਸ ਵੇਲੇ ਮਾਤਾ ਨੂੰ ਬੇਨਤੀ ਕੀਤੀ, ਮਹਾਰਾਜ ਜਿਹੜਾ ਬ੍ਰਾਹਮਣ ਗੁਜ਼ਰ ਗਿਆ ਇਹ ਗੁਰੂ ਕੀ ਨਿੰਦਿਆ ਹੋਵੇਗੀ? ਬ੍ਰਾਹਮਣ ਗੁਰੂ ਕੇ ਘਰ ਚ ਗੁਜ਼ਰ ਗਿਆ, ਖਦਾਵਾ ਸੀ ਸਾਹਿਬਜ਼ਾਦੇ ਦਾ, ਕਿਰਪਾ ਕਰੋ ਉਹਨੂੰ ਜਿਉਂਦਾ ਕਰੋ। ਗੁਰੂ ਮਹਾਰਾਜ ਸਾਹਿਬ ਨੂੰ ਮਾਤਾ ਦੀ ਬੇਨਤੀ ਸੁਣ ਕੇ ਸੰਗਤ ਚ ਬੈਠੀ ਵਿੱਚ ਸ਼ਬਦ ਉਚਾਰਿਆ, ਖੂਬ 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 ਤੇਰਾ ਨਾਮ, ਝੂਠ 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 ਦੁਨੀਆਂ ਦਮਾਨ। ਇਹ ਸ਼ਬਦ ਨੂੰ ਉਚਾਰਨ ਕਰਕੇ ਬ੍ਰਾਹਮਣ ਨੂੰ ਮਰੇ ਨੂੰ ਜਿਉਂਦਾ ਕੀਤਾ ਮਹਾਰਾਜ ਸਾਹਿਬ ਨੇ। ਜਿਸ ਵਕਤ ਉਹ ਜਿਉਂਦਾ ਹੋ ਗਿਆ, ਉਹਨੂੰ ਸਾਰੀ ਗੱਲ ਪੁੱਛੀ। ਪ੍ਰਿਥੀਆ ਨੂੰ ਬੁਲਾ ਕੇ ਪ੍ਰਿਥੀਆ ਕਹਿੰਦਾ, ਮੇਰੇ ਸਰੈਵੇਂ ਉਲਾਮਾ ਲਾਉਂਦੇ ਹੋ, ਰੌਲਾ ਪਾ ਕੇ ਮੁਕਰ ਕੇ ਚਲਿਆ ਗਿਆ। ਪਰ ਸਾਹਿਬ ਸੰਗਤ ਜੀ, ਇਹ ਜਿਹੜਾ ਪਾਪ ਸੀ ਕਦੇ ਬੁੱਝਾ ਰਹਿ ਸਕਦਾ ਸੀ? ਸਾਰੇ ਸ਼ਹਿਰ ਚ ਪ੍ਰਗਟ ਹੋ ਗਿਆ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਬਦਾਰੀ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਤੇ ਪ੍ਰਿਥੀਆ ਉਸ ਵੇਲੇ ਨਿੰਦਿਆ ਸੁਣ ਕੇ ਰਹਿ ਨਾ ਸਕਿਆ, ਇੱਥੋਂ ਤੁਰ ਗਿਆ। ਜਾ ਕੇ ਸੁਲੀ ਨੂੰ ਮਿਲਿਆ, ਸੁਲੀ ਇਸੇ ਮਾਝੇ ਵਿੱਚ ਆਇਆ ਹੋਇਆ ਸੀ। ਉਸਨੇ ਹੇਰਾ ਪਿੰਡ ਇਸ ਨੂੰ ਦੇ ਦਿੱਤਾ, ਉੱਥੇ ਆਵਾਜ਼ ਹੋ ਗਿਆ। ਉੱਥੇ ਆਵਾਜ਼ ਹੋ ਕੇ ਜੋ ਰਹਿਣ ਲੱਗਾ, ਫਿਰ ਸੁਲੀ ਮਹਾਰਾਜ ਉੱਤੇ ਚੜ੍ਹ ਕੇ ਆਇਆ। ਇਹ ਪਹਿਲਾਂ ਦੀ ਗੱਲ ਹੈ ਕਿ ਪ੍ਰਿਥੀਆ ਹੰਕਾਰ ਦੇ ਨਾਲ ਗੁਰੂ ਸਾਹਿਬ ਦੇ ਉੱਤੇ ਚੜ੍ਹਾਇਆ ਸੀ। ਸਤਿਗੁਰੂ ਜੀ ਨੇ ਕਿਹਾ ਕਿ ਹੇ ਵੱਡੇ ਭਾਈ, ਅਸੀਂ ਤੇਰੇ ਨਾਲ ਵੈਰ ਨਹੀਂ ਕਰਦੇ, ਅਸੀਂ ਪਾਸੇ ਹੋ ਕੇ ਸਮਾਂ ਬਤੀਤ ਕਰ ਲੈਂਦੇ ਹਾਂ, ਲੈ ਤੂੰ ਅੰਮ੍ਰਿਤਸਰ ਸਾਹਿਬ ਦੀ ਮਾਲਕੀ ਰੱਖ। ਕਿਉਂ? ਗੁਰੂ ਸਾਹਿਬ ਜੀ ਪਹਿਲਾਂ ਚਲੇ ਗਏ ਸਨ, ਫਿਰ ਗੁਰੂ ਸਾਹਿਬ ਦਾ ਬਡਾਲੀ ਸਾਹਿਬ ਅਵਤਾਰ ਹੋਇਆ। ਬਡਾਲੀ ਸਾਹਿਬ ਤੋਂ ਜਦੋਂ ਮਹਾਰਾਜ ਤੀਜੇ ਸਾਲ ਆ ਗਏ, ਉਦੋਂ ਪ੍ਰਿਥੀਆ ਬੜਾ ਦੁਖੀ ਹੋ ਕੇ, ਫਿਰ ਸਾਹਿਬ ਸੰਗਤ ਜੀ ਪਾਤਸ਼ਾਹ ਨੂੰ ਜਾ ਕੇ ਮਿਲਕੇ ਫਰਿਆਦ ਕਰਨੀ ਚਾਹੀ। ਉਸ ਨੇ ਸੁਲੀ ਸੁਲੱਭੀ ਵਗੈਰਾ ਸਾਰੇ ਜਿਹੜੇ ਸੀ ਇਹਦੇ ਮਿੱਤਰ, ਉਹਨਾਂ ਨੇ ਇਹਦੀ ਮਦਦ ਕੀਤੀ। ਪਾਤਸ਼ਾਹ ਨੂੰ ਉਸ ਵੇਲੇ ਸੁਣ ਕੇ ਗੁਰੂ ਸਾਹਿਬ ਦੇ ਉੱਤੇ ਸ਼ਿਕਾਇਤ ਕਰਦਾ, ਠੀਕ ਨਹੀਂ ਕਰਦਾ। ਉਸ ਵੇਲੇ ਉਹਨੂੰ ਕਿਹਾ ਕਿ ਜਿਵੇਂ ਗੁਰੂ ਸਾਹਿਬ ਤੈਨੂੰ ਗੁਜ਼ਾਰੋ ਦਿੰਦੇ ਉਸ ਦੇ ਅਨੁਸਾਰ ਰਹੋ, ਮੈਂ ਗੁਰੂ ਰਾਮਦਾਸ ਦੀ ਕੀਤੀ ਨੂੰ ਮੋੜ ਨਹੀਂ ਸਕਦਾ। ਇਹ ਜਦੋਂ ਪਾਤਸ਼ਾਹ ਨੂੰ ਜਵਾਬ ਦੇ ਦਿੱਤਾ, ਉਸ ਵਕਤ ਇਸਨੇ ਉਹਨਾਂ ਵਰਾਵਾਂ ਨੂੰ ਜਿੰਨਾ ਕੁ ਪੈਸਾ ਇਹਦੇ ਕੋਲ ਸੀ ਸਾਰਾ ਖਵਾ ਕੇ, ਇੱਕ ਪਿੰਡ ਜਿਹੜਾ ਕੋਠਾ ਸੋਢੀਆਂ ਦਾ ਵੱਜਦਾ ਹੈ ਮਲੂਕੇ ਦੇ ਪਾਸ, ਉਹ ਸੋਢੀਆਂ ਦਾ ਕੋਠਾ ਜਿਹੜਾ ਵੱਜਦਾ ਹੈ ਉਹ ਗੁਰੂ ਕਾ ਕੋਠਾ ਕਰਕੇ ਮਸ਼ਹੂਰ ਹੈ, ਉਹ ਪਿੰਡ ਪਾਤਸ਼ਾਹ ਦੇ ਪਾਸੇ ਨੂੰ ਪ੍ਰਾਪਤ ਹੋਇਆ। ਉੱਥੇ ਰਹਿ ਕੇ ਸਮਾਂ ਬਤੀਤ ਕਰਨ ਲੱਗਾ, ਈਰਖਾ ਬੜੀ ਕੀਤੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਸਮਾਂ ਗੁਜ਼ਰ ਗਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੁੜਮਾਈ ਵਾਸਤੇ ਚੰਦੂ ਨੇ ਆਪਣੇ ਲਾਗੀ ਭੇਜੇ, ਤੇ ਉਸ ਵਕਤ ਲਾਗੀ ਗੁਰੂ ਸਾਹਿਬ ਨੂੰ ਪਸੰਦ ਕਰਕੇ ਚਲੇ ਗਏ। ਜਿਸ ਵਕਤ ਲਾਗੀ ਗਏ, ਉਹਨਾਂ ਨੂੰ ਜਾ ਕੇ ਕਿਹਾ ਇਹ ਦੀਵਾਨ ਤੇਰੇ ਨਾਲੋਂ ਘਰ ਚੰਗਾ ਹੈ ਗੁਰੂ ਸਾਹਿਬ ਦਾ। ਉਹਨੂੰ ਕਿਹਾ ਤੁਸੀਂ ਕੀ ਵੇਖਿਆ? ਮੇਰੀ ਜਾਤ ਜਿਹੜੀ ਹੈ ਬੜੀ ਉੱਚੀ ਹੈ, ਮੇਰੀ ਜਿਹੜੀ ਕੋਲਾ ਹੈ ਉੱਚੀ ਹੈ, ਗੁਰੂ ਮਹਾਰਾਜ ਸਾਹਿਬ ਦੀ ਨੀਵੀਂ ਕੋਲਾ ਸੋਢ ਮੰਸ। ਤੁਸੀਂ ਇਹ ਚੰਗਾ ਨਹੀਂ ਕੀਤਾ, ਮੇਰੀ ਪੁੱਤਰੀ ਦਾ ਚੁਬਾਰੇ ਵਾਂਗੂ ਹੈ, ਤੁਸੀਂ ਮੋਰੀ ਦੀ ਨਿਆਈ ਲਾਇਆ ਨੀਵੇਂ ਘਰ। ਅੱਛਾ ਜੋ ਤੁਸੀਂ ਕਰਿਆ ਹੈ ਪਰ ਇਹ ਚੰਗਾ ਨਹੀਂ, ਸੋਚ ਕੇ ਨਹੀਂ ਤੁਸੀਂ ਕੀਤਾ। ਇਸ ਤਰ੍ਹਾਂ ਦੇ ਜਦੋਂ ਬਚਨ ਕਹੇ, ਉਸ ਵੇਲੇ ਸੰਗਤ ਨੇ ਸੁਣੇ, ਦੀਵਾਨ ਚ ਕਚਹਿਰੀ ਚ ਬੈਠੇ ਨੂੰ ਕਹੇ ਸੀ। ਸੰਗਤ ਨੂੰ ਗੁਰੂ ਸਾਹਿਬ ਨੂੰ ਚਿੱਠੀ ਲਿਖੀ ਬੇਨਤੀ ਤੇ ਮਹਾਰਾਜ ਇਸ ਹੰਕਾਰੀ ਦਾ ਸਾਥ ਨਾ ਲਿਓ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਸੰਗਤ ਦੀ ਪੱਤਰਿਕਾ ਉਡੀਕ ਕਰਕੇ, ਜਿਸ ਵੇਲੇ ਸੰਗਤ ਚਿੱਠੀ ਲੈ ਕੇ ਆ ਗਈ, ਲਾਗੀ ਕਹਿਣ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਗਨ ਦਿਓ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਭਾਈ, ਉਹ ਸਿੱਖ ਪੱਤਰਿਕਾ ਲੈ ਕੇ ਆ ਗਿਆ। ਜੋ ਮਹਾਰਾਜ ਸਾਹਿਬ ਪੜ੍ਹਨ ਲੱਗੇ, ਕਹਿਣ ਲੱਗਾ ਇੱਕ ਸਿੱਖ, ਕਹਿਣ ਲੱਗਾ ਮਹਾਰਾਜ ਆਪ ਉੱਚੀ ਕਹਿ ਰਹੇ ਹੋ ਵੀ ਇਸ ਦਾ ਸਾਥ ਨਹੀਂ ਅਸੀਂ ਲੈਣਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਾਂ ਧੀਓ ਦੀ ਕਰ। ਉਸ ਵੇਲੇ ਜਿੰਨੇ ਲਾਗੀ ਸੀ ਉਹ ਸਾਰੇ ਉਦਾਸ ਹੋ ਕੇ ਚੰਦੂ ਦੇ ਭੇਜੇ ਹੋਏ। ਗੁਰੂ ਮਹਾਰਾਜ ਨੇ ਕਿਹਾ, ਭਾਈ ਗੁਰੂ ਕਾ ਘਰ ਜਿਹੜਾ ਹੈ ਨਿਮਰਤਾ ਵਾਲਾ ਹੈ, ਕੋਈ ਹੰਕਾਰੀ ਦਾ ਸਾਥ ਸਾਨੂੰ ਕਬੂਲ ਨਹੀਂ। ਜਿਹੜਾ ਕੋਈ ਗਰੀਬ ਸਿੱਖ ਉਹਦਾ ਮੇਲ ਮਿਲ ਜੂ, ਉਸੇ ਵਕਤ ਉੱਠ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਪ੍ਰੇਮੀ ਸਤਿਗੁਰਾਂ ਦੇ ਸਿੱਖ ਭਾਈ ਦੱਲੇ ਵਾਸੀ ਨੇ ਭਾਈ ਨਰਾਇਣਦਾਸ ਨੇ ਆਪਣੀ ਪੁੱਤਰੀ ਦਾ ਸਾਕ ਮਾਤਾ ਦਮੋਦਰੀ ਦਾ ਸਤਿਗੁਰਾਂ ਦੇ ਨਾਲ ਨਾਤਾ ਕਰ ਦਿੱਤਾ। ਉਸੇ ਵਕਤ ਸਾਹਿਬ ਸਿੰਘ ਜੀ, ਭਾਈ ਹਰੀ ਚੰਦ ਜੀ, ਜਿਨ੍ਹਾਂ ਦਾ ਪਿੱਛਾ ਬਾਬਾ ਬਕਾਲਾ ਸੀ ਤੇ ਅੰਮ੍ਰਿਤਸਰ ਗੁਰੂ ਰਾਮਦਾਸ ਸਾਹਿਬ ਨੂੰ ਵਸਾਏ ਸੀ, ਇੱਥੇ ਰਹਿੰਦੇ ਸਨ। ਇਹਨਾਂ ਆਪਣੀ ਪੁੱਤਰੀ ਦਾ ਨਾਤਾ, ਜਿਹਦੀ 2 ਸਾਲ ਦੀ ਉਮਰ ਸੀ, ਮਾਤਾ ਨਾਨਕੀ ਜੀ ਦਾ ਨਾਮ ਸੀ, ਉਹ ਦੂਆ ਨਾਤਾ ਲੈ ਕੇ ਖੜਾ ਹੋ ਗਿਆ। ਜੇ ਮਹਾਰਾਜ ਸਿੱਖਾਂ ਦੀਆਂ ਕਾਮਨਾ ਤੁਸੀਂ ਪੂਰੀਆਂ ਕਰਨ ਵਾਲੇ ਹੋ, ਕਿਰਪਾ ਕਰੋ। ਸਤਿਗੁਰੂ ਜੀ ਨੂੰ ਖੁਸ਼ੀ ਵਿੱਚ ਉਹ ਵੀ ਨਾਤਾ ਲੈ ਲਿਆ ਗੁਰੂ ਹਰਗੋਬਿੰਦ ਸਾਹਿਬ ਆਵਤ। ਇਸ ਪ੍ਰਕਾਰ ਸਾਹਿਬ ਸੰਗਤ ਜੀ ਚੰਦੂ ਨੇ ਈਰਖਾ ਕਰਨੀ ਸ਼ੁਰੂ ਕੀਤੀ ਤੇ ਪਿੱਛੀਆਂ ਨਾਲ ਰਲ ਕੇ ਗੁਰੂ ਸਾਹਿਬ ਦੇ ਨਾਲ ਵੈਰ ਕਰਨ ਲੱਗ ਗਿਆ। ਕਿਉਂ ਸਮਾਂ ਕੋਈ ਗੁਜ਼ਰਿਆ, ਗੁਰੂ ਮਹਾਰਾਜ ਸਾਹਿਬ ਜੀ ਦੀ ਸ਼ਾਦੀ ਹੋ ਗਈ। ਵਿਆਹ ਜਿਸ ਵਕਤ ਹੋ ਗਿਆ, ਡੱਲੇ ਜਾ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ, ਗੁਰੂ ਅਰਜਨ ਸਾਹਿਬ ਜੀ ਨੇ ਬੌਲੀ ਸਾਹਿਬ ਜੋ ਡੱਲੇ ਚ ਹੈ ਉਹ ਸੰਗਤ ਨੂੰ ਸੰਗਤ ਦੇ ਕਹਿਣ ਤੋਂ ਯਾਦਗਾਰ ਆਪਦੇ ਆਗਮਨ ਦੀ ਉੱਥੇ ਤਿਆਰ ਕਰਾਈ। ਬੌਲੀ ਸਾਹਿਬ ਭਾਈ ਸਾਹਿਬ ਨੂੰ ਪੱਕੀ ਦੀ ਸੇਵਾ ਕੀਤੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਤਾਂ ਧਰਮ ਦੀ ਰੱਖਿਆ ਕਰਨ ਵਾਸਤੇ, ਬਾਣੀ ਨੂੰ ਕਾਇਮ ਰੱਖਣ ਵਾਸਤੇ ਮੁਹੰਮਦ ਦੀ ਸਿਫਤ ਨਹੀਂ ਲਿਖੀ ਬਾਣੀ ਵਿੱਚ, ਅਤੇ ਬਾਣੀ ਨੂੰ ਤੁਰਕੀ ਬਾਣੀ ਦੇ ਵਿੱਚ ਕਿਸੇ ਬਾਦਸ਼ਾਹ ਦੀ ਤਰੀਕ ਨਹੀਂ ਲਿਖੀ ਕਿ ਪੁਰਾਣੇ ਬਾਦਸ਼ਾਹ ਦੇ ਵਕਤ ਗੁਰਬਾਣੀ ਕਾਇਮ ਕੀਤੀ ਗਈ ਹੈ। ਸੱਚੇ ਪਾਤਸ਼ਾਹ ਨੂੰ ਸਹੀ ਸਲਾਮ ਚਲਾਸੀਆਂ ਹੋਈਆਂ। ਇੱਕ ਤਾਂ ਸੰਗਤ ਦਾ ਵਚਨ ਜਿਹੜਾ ਸੀ ਦਿੱਲੀ ਵਾਲੀ ਦਾ, ਉਹ ਪੂਰਾ ਨਿਭਾਇਆ। ਦੂਜਾ, ਬਾਣੀ ਵਿੱਚ ਕੋਈ ਕਿਸੇ ਪ੍ਰਕਾਰ ਦੀ ਕਿਸੇ ਇਸਲਾਮ ਨੂੰ ਮੰਨਣ ਦੀ ਆਗਿਆ ਨਹੀਂ ਦਿੱਤੀ। ਮਹਾਰਾਜ ਸਾਹਿਬ ਨੇ ਆਪ ਕਹਿਤਾ, ਮਾਂ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਇਹਨਾਂ ਕਾਰਨਾਂ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਗਰੀਬ ਨਵਾਜ ਜੀ, ਇਹ ਬਾਦਸ਼ਾਹ ਜਹਾਂਗੀਰ ਪੰਜੀਰੀ ਵਿੱਚ ਲਿਖਿਆ ਹੋਇਆ ਕਿ ਮੈਨੂੰ ਬੜਾ ਦੁੱਖ ਸੀ ਕਿ ਗੁਰੂ ਮਹਾਰਾਜ ਸਾਹਿਬ ਕਿਤਨਾ ਸਿੱਖੀ ਦਾ ਪ੍ਰਚਾਰ ਕਰ ਰਹੇ ਹੈ, ਮੇਰੇ ਜਿਹੜੇ ਪੀਰ ਹੈ ਮੀਆਂ ਮੀਰ ਵਰਗੇ, ਉਹਨਾਂ ਦੀ ਸੁਖਮਨੀ ਸਾਹਿਬ ਚੇਤੇ ਕਰ ਲਈ, ਮੇਰੇ ਵਜ਼ੀਰ ਖਾਂ ਵਰਗੇ ਬੁੱਢਿਆਂ ਵਜ਼ੀਰਾਂ ਨੂੰ ਵੀ ਸੁਖਮਨੀ ਸਾਹਿਬ ਚੇਤੇ ਕਰਕੇ ਆਪਦਾ ਜਲੰਧਰ ਦੀ ਬਿਮਾਰੀ ਚੱਕਤੀ। ਇਹ ਦੁਕਾਨ ਨੂੰ ਬੰਦ ਕਰਨ ਵਾਸਤੇ ਮੈਂ ਚੰਦੂ ਦੇ ਹਵਾਲੇ ਗੁਰੂ ਸਾਹਿਬ ਨੂੰ ਕਰਕੇ ਸ਼ਹੀਦ ਕੀਤਾ। ਇਹ ਲਿਖਤਾਂ ਹੁਣ ਤੱਕ ਮਿਲਦੀਆਂ ਸਾਹਿਬ ਸਿੰਘ ਜੀ। ਜਹਾਂਗੀਰ ਬਾਦਸ਼ਾਹ ਇਸ ਪਾਪ ਦਾ ਭਾਗੀ ਸੀ ਆਪ। ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਸ ਵਕਤ ਗੁਰੂ ਸਾਹਿਬ ਕਿਉਂ ਲਾਹੌਰ ਦੇ ਵੀ ਸ਼ਹੀਦ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ, ਉਸ ਵਕਤ ਭਾਈ ਗਿਰੀ ਚੰਦ ਆਦਿਕ ਸਿੱਖਾਂ ਨੇ ਗੁਰੂ ਸਾਹਿਬ ਦੇ ਹੁਕਮ ਸੁਣਾਏ ਕਿ ਮਹਾਰਾਜ ਤਖ਼ਤ ਰਚੋ, ਸਾਰੀਆਂ ਸੰਗਤਾਂ ਨੂੰ ਸ਼ਸਤਰ ਧਾਰੀ ਕਰੋ। ਇਹ ਗੁਰੂ ਅਰਜਨ ਦੇਵ ਜੀ ਦਾ ਹੁਕਮ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਦੁਆਰਾ ਗੱਡੀ ਅੰਮ੍ਰਿਤਸਰੀ ਮਹਾਰਾਜ ਦੇ ਗਏ ਸਨ। ਆਪ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਰਚ ਕੇ ਸਾਰੀਆਂ ਸੰਗਤਾਂ ਨੂੰ ਸ਼ਸਤਰ ਧਾਰੀ ਬਣਨ ਦੀ ਆਗਿਆ ਕੀਤੀ। ਜਿਸ ਆਗਿਆ ਨੂੰ ਸੁਣ ਕਰਕੇ ਭਾਈ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਵੱਡੀ ਕਿਰਪਾਨ ਧਾਰਨ ਕੀਤੀ, ਜਿਨ੍ਹਾਂ ਦੀ ਹੁਣ ਤੱਕ ਸ੍ਰੀ ਸਾਹਿਬ ਦੇ ਦਰਸ਼ਨ ਸ੍ਰੀ ਅਕਾਲ ਤਖ਼ਤ ਸਾਹਿਬ ਸ਼ਸਤਰਾਂ ਵਿੱਚ ਕਰਾਏ ਜਾਂਦੇ ਹਨ। ਇਸੇ ਪ੍ਰਕਾਰ ਬਾਕੀ ਦੇ ਸਿੱਖਾਂ ਨੇ, ਭਾਈ ਗੁਰੂ ਚੰਦ ਆਦਿ ਗੁਰਸਿੱਖਾਂ ਨੇ ਸਰਗੋਣ 2 ਕਿਰਪਾਨਾਂ, ਇੱਕ ਮੀਰੀ ਤੇ ਇੱਕ ਪੀਰ ਦੀਆਂ 2 ਲੈ ਕੇ ਭਾਈ ਬੁੱਢੇ ਸਾਹਿਬ ਦੇ ਹੱਥੋਂ ਧਾਰਨ ਕੀਤੀਆਂ। ਸੱਚੇ ਪਾਤਸ਼ਾਹ ਜੀ ਨੇ ਰੋਜ਼ ਦੀ ਗਾਤਰੇ ਰੱਖਣ ਵਾਲੀ 1.5 ਫੁੱਟ ਦੀ ਕਿਰਪਾਨ ਹੈ ਸਤਿਗੁਰਾਂ ਦੀ, ਸ਼ਸਤਰਾਂ ਨਾਲ ਪਹਿਨ ਵਾਲੀਆਂ ਮੀਰੀ ਤੇ ਪੀਰ ਦੀਆਂ 2 ਕਿਰਪਾਨਾਂ ਹਨ ਗਾਪ ਦੀਆਂ, ਜੋ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਰਹਿ ਰਾਤ ਤੋਂ ਮਗਰੋਂ ਦਰਸ਼ਨ ਸ਼ਸਤਰਾਂ ਦੇ ਕਰਾਏ ਜਾਂਦੇ ਹਨ ਸਾਹਿਬ ਸਿੰਘ ਜੀ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਆਪ ਸ਼ਸਤਰ ਧਾਰੇ ਤੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਾਏ। ਇਸ ਪ੍ਰਕਾਰ ਸ਼ਸਤਰ ਧਾਰੀ ਹੋ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ, ਗਰੀਬ ਨਵਾਜ ਜੀ ਨੇ ਜਿਸ ਵਕਤ ਚੰਦੂ ਨੂੰ ਫਿਰ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਗੁਰੂ ਸਾਹਿਬ ਦਾ ਤਖ਼ਤ ਰਾਜ ਬੈਠੇ ਹਨ, ਉਸ ਵਕਤ ਪਾਤਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਵਿੱਚ ਬੁਲਾਇਆ। ਦਿੱਲੀ 'ਚ ਦਰਸ਼ਨ ਕਰਕੇ ਸਤਿਗੁਰਾਂ ਦੇ ਪਾਸ ਬਚਨ ਬਲਾਸ ਕਰਨ ਤੋਂ ਨਿਸ਼ਚਾ ਹੋ ਗਿਆ ਉਸ ਨੂੰ ਕਿ ਗੁਰੂ ਮਹਾਰਾਜ ਸਾਹਿਬ ਪੀਰਾਂ ਦੇ ਪੀਰ ਹੈ, ਗੁਰੂਆਂ ਦੇ ਗੁਰੂ ਹੈ। ਪਰ ਚੰਦੂ ਦੀ ਸਿਖਾਵਟ ਨਾਲ ਗੁਰੂ ਮਹਾਰਾਜ ਸਾਹਿਬ ਨੂੰ ਗਵਾਲੀਅਰ ਵਿੱਚ ਭੇਜਿਆ ਗਿਆ। ਗਵਾਲੀਅਰ ਵਿੱਚ ਜਾ ਕੇ 40 ਗੁਰੂ ਮਹਾਰਾਜ ਨੂੰ ਕਹਿੰਦਾ, ਮੇਰੇ ਵਾਸਤੇ ਮਹਾਰਾਜ ਤਸਵੀਰ ਫੇਰੋ, ਭਜਨ ਕਰੋ, ਮੇਰੀ ਸਾਰਸਤੀ ਹਟ ਜਾਵੇ। ਸਤਿਗੁਰਾਂ ਨੇ ਕਿਹਾ, ਪਾਤਸ਼ਾਹ ਜੀ ਤੇ ਤਾਂ ਸਾਰਸਤੀ ਆਈ ਹੈ, ਉਸੇ ਤੇ ਆਈ ਹੈ, ਤੂੰ ਕਿਉਂ ਸ਼ੰਕਾ ਕਰਦਾ? ਉਸ ਵਕਤ ਸਾਹਿਬ ਸੰਗਤ ਜੀ ਗੁਰੂ ਸਾਹਿਬ ਦਾ ਬਚਨ ਮੰਨ ਕੇ ਗਵਾਲੀਅਰ 'ਚ 40 ਦਿਨ ਰਹੇ ਸੱਚੇ ਪਾਤਸ਼ਾਹ। 40 ਦਿਨ ਤੋਂ ਬਾਅਦ ਜਦੋਂ ਮਹਾਰਾਜ ਨੂੰ ਜ਼ਹਿਰੀਲੀ ਪਿਸ਼ਾਕ ਭੇਜੀ, ਉਹ ਲਾਸ ਰੋਜ਼ ਕਿਹਾ ਕਿ ਮਹਾਰਾਜ ਚੰਦੂ ਦਾ ਭੈੜਾ ਕੰਮ ਹੈ, ਮਹਾਰਾਜ ਸਾਹਿਬ ਨੂੰ ਪਿਸ਼ਾਕ ਨਾ ਪਹਿਨਾਈ ਦੋਗੇ ਨੇ। ਉਸ ਵਕਤ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਜਿਹੜੇ ਸਨ, 42 ਦਿਨ ਹੋਣ ਤੋਂ ਬਾਅਦ ਭਾਈ ਜੇਠਾ ਜੀ ਅਤੇ ਭਾਈ ਪੁਰਾਣਾ ਜੀ ਸ਼ੇਰ ਬਣ ਕੇ ਬਾਦਸ਼ਾਹ ਨੂੰ ਭੈ ਦੇਣ ਲੱਗੇ। ਜੋ ਭੈ ਦਿੱਤੇ ਡਰਦੇ ਹੋਏ ਨੇ, ਗੁਰੂ ਸਾਹਿਬ ਨੂੰ ਚੇਤੇ ਕੀਤਾ। ਸਤਿਗੁਰੂ ਮਹਾਰਾਜ ਸਾਹਿਬ ਨੇ ਆਪਦਾ ਦੂਆ ਸਰੂਪ ਧਾਰ ਕੇ ਹੱਥ ਵਿੱਚ ਰੁਮਾਲ ਪਕੜ ਕੇ ਉਹਨੇ ਸ਼ੇਰਾਂ ਨੂੰ ਰੋਕਿਆ। ਇਸ ਪ੍ਰਕਾਰ ਬਾਦਸ਼ਾਹ ਦੀ ਰੱਖਿਆ ਕੀਤੀ। ਫਿਰ ਭਾਈ ਜੇਠਾ ਜੀ ਬੈਦ ਬਣ ਕੇ ਕਹਿਣ ਲੱਗੇ, ਜਿਹਨਾਂ ਨੂੰ ਭੈ ਵੇਲੇ ਚੇਤੇ ਕਰਦਾ ਉਹਨੂੰ ਬੁਲਾਉਂਦਾ ਕਿਉਂ ਨਹੀਂ? ਤਾਂ 40 ਦਿਨ ਦਾ ਅਰਸਾ ਕੀਤਾ ਸੀ, ਇਹ ਸਤਿਗੁਰਾਂ ਨੂੰ 42 ਦਿਨ ਹੋ ਗਏ ਜੀਆਂ ਨੂੰ। ਸੁਣ ਕੇ ਬਾਦਸ਼ਾਹ ਨੂੰ ਵਜ਼ੀਰ ਖਾਂ ਨੂੰ ਭੇਜ ਕੇ ਕਿਹਾ ਕਿ ਸਤਿਗੁਰੂ ਆਪ ਗਵਾਲੀਅਰ 'ਚ ਹੁਣ ਆ ਜਾਓ। ਮਹਾਰਾਜ ਕਿਹਾ ਭਾਈ ਅਸੀਂ ਇੱਥੇ ਸੁਖੀ ਹਾਂ, ਆਹ 52 ਰਾਜੇ ਜਿਹੜੇ ਕੈਦੀ ਹੈ ਇਹ ਸਾਡੇ ਆਉਣ ਕਰਕੇ ਸਾਰੇ ਸੁਖੀ, ਇਹਨੂੰ 3 ਮੀਲ ਦਾ ਰੋਜ਼ ਮਿਲਣ ਲੱਗ ਗਿਆ, ਅਤੇ ਆਪ ਮਹਾਰਾਜ ਸਾਹਿਬ ਜੀ ਸਿੱਖ ਕਿਰਤ ਕਰਕੇ ਜਿਹੜੇ ਲਿਆਉਂਦੇ ਸੀ ਉਹਦਾ ਪ੍ਰਸ਼ਾਦ ਛੱਡਦੇ ਸੀ। ਇਸ ਪ੍ਰਕਾਰ ਜਦੋਂ ਮਹਾਰਾਜ ਨੂੰ ਕਿਹਾ, ਪਾਤਸ਼ਾਹ ਕਹਿਣ ਲੱਗਾ ਮਹਾਰਾਜ ਜ਼ਰੂਰ ਆਓ। ਅਖੀਰ ਬੇਨਤੀ ਕਰਨ ਤੋਂ ਕਿਹਾ ਜੀ ਜਿਹੜੇ ਜਿੰਨੇ ਪੱਲਾ ਪਕੜ ਕੇ ਆਪਦੇ ਆ ਜਾਣ ਉਹਨਾਂ ਨੂੰ ਲਿਆਓ। ਸਤਿਗੁਰੂ ਜੀ ਨੂੰ 50 ਉਸ ਵੇਲੇ ਪੱਲਿਆਂ ਵਾਲਾ ਚੋਲਾ ਪਹਿ ਰਿਹਾ, ਉਹ ਚੋਲੇ ਨੂੰ ਪਹਿਰ ਕੇ ਤਿਆਰ ਹੋ ਕੇ ਗਵਾਲੀਅਰ 'ਚ ਨਿਕਲਣ ਵਾਸਤੇ। ਉਸ ਵਕਤ 52 ਰਾਜਿਆਂ ਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਸਾਰਿਆਂ ਨੂੰ ਆਪਦਾ ਪੱਲਾ ਪਕੜਾਇਆ। 2 ਰਹਿ ਗਏ ਸਨ, ਉਹਨਾਂ ਨੂੰ ਕਲੀਆਂ ਜਿਹੜੀਆਂ ਚੋਲੇ ਦੀਆਂ ਸੀ ਅਗਲੀਆਂ ਬੰਨਣ ਵਾਲੀਆਂ, ਉਹ ਪਕੜਾ ਕੇ 52 ਰਾਜੇ ਉੱਥੇ ਕੈਦੀ ਸੀ, ਸਾਰਾ ਜੇਲ੍ਹ ਖਾਨਾ ਖਾਲੀ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ। ਗਰੀਬ ਆਏ ਅੰਤਰਜਾਮੀ, ਜਿਵੇਂ ਕ੍ਰਿਸ਼ਨ ਦੇ ਨਾਲ ਜਰਾਸਿਮ ਦੇ ਕੈਦੀ ਰਾਜੇ ਛੁੱਟੇ ਸੀ, ਜਿਸ ਪ੍ਰਕਾਰ ਸਾਹਿਬ ਸਿੰਘ ਜੀ ਘੁਮਾਸਰ ਦੀਆਂ ਕੈਦੀਆਂ 16,000 ਗੋਟੀਆਂ ਛੁੱਟੀਆਂ ਸੀ, ਐਂ ਗੁਰੂ ਮਹਾਰਾਜ ਸਾਹਿਬ ਦੇ ਨਾਲ 52 ਰਾਜੇ ਖਹਿ ਕੇ ਚੱਲੇ ਆ ਰਹੇ ਹੈ। ਸਾਰੇ ਲੋਕ ਸ਼ਹਿਰ ਦੇ ਦੇਖਣ ਵਾਸਤੇ ਆਏ, ਜਿਵੇਂ ਤਾਰਿਆਂ ਦੇ ਮੰਗਲ 'ਚ ਪੂਰਨਮਾਸ਼ੀ ਦਾ ਚੰਦ ਚੱਲਦਾ, ਐਂ ਗੁਰੂ ਸਾਹਿਬ ਸਾਰਿਆਂ ਦੇ ਵੀ ਸੋਹਰੇ ਆ ਰਹੇ ਹੈ। ਜਦੋਂ ਬਾਹਰ ਆਏ, ਉਹਨਾਂ ਦੀਆਂ ਬੇੜੀਆਂ ਸਾਰਿਆਂ ਦੀਆਂ ਕਟਾ ਕੇ ਭਾਈ ਹਰਦਾਸ ਦਰੋਗੇ ਨੂੰ ਕਿਹਾ ਕਿ ਤੂੰ ਹੌਲੀ ਹੌਲੀ ਦਿੱਲੀ ਨੂੰ ਲੈ ਕੇ ਚੱਲ ਰਾਜਿਆਂ ਨੂੰ, ਅਸੀਂ ਛੇਤੀ ਚੱਲਾਂਗੇ ਬਾਦਸ਼ਾਹ ਦੇ ਪਾਸ। ਕਿਉਂ ਗੁਰੂ ਮਹਾਰਾਜ ਸਾਹਿਬ ਗਵਾਲੀਅਰ 'ਚੋਂ ਜਦੋਂ ਦਿੱਲੀ ਆਏ, ਦਿੱਲੀ ਵਿੱਚ ਆ ਕੇ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਸਾਹਿਬ ਸਿੰਘ ਜੀ ਸਾਰਿਆਂ ਰਾਜਿਆਂ ਨੂੰ ਪਾਤਸ਼ਾਹ ਨੂੰ ਕਹਿ ਕੇ ਉਹਨਾਂ ਦੇ ਰਾਜ ਕਦਵਾਏ, ਉਹਨਾਂ ਸਾਰਿਆਂ ਨੂੰ ਸਿੱਖੀ ਧਾਰਨ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਹਿੰਦੀ ਤਰੀਕ ਲਿਖਿਆ ਕਿ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਪੁੱਜਦੇ ਰਹੇ। ਇਸ ਪ੍ਰਕਾਰ ਮਹਾਰਾਜ ਨੂੰ ਬੰਦ ਖਲਾਸੀ ਕਰਾਈ ਸੀ, ਅਤੇ ਸਾਰਾ ਰਾਜ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਾਸਤੇ ਜਹਾਂਗੀਰ ਬਾਦਸ਼ਾਹ ਨੂੰ ਜਿਵੇਂ ਜਿਵੇਂ ਮਹਾਰਾਜ ਨੂੰ ਕਿਹਾ ਉਸ ਤਰ੍ਹਾਂ ਮੰਨਣ ਕੀਤਾ। ਇੱਕ ਘੋੜਾ ਗੁਰੂ ਸਾਹਿਬ ਨੇ ਆਪਣੇ ਵੱਲੋਂ ਦਿੱਤਾ, ਅਤੇ ਇੱਕ ਸਿਰੋ ਪਾਓ ਦੇ ਕੇ ਉਹਨਾਂ ਰਾਜਿਆਂ ਨੂੰ ਇਸ ਪ੍ਰਕਾਰ ਮਹਾਰਾਜ ਜੀ ਨੇ ਦਿਵਿਆ ਕੀਤਾ, ਆਪਣੇ ਰਾਜ ਵਾਪਸ ਕਰਾਏ ਸੀ। ਕਿਉਂ 52 ਰਾਜਿਆਂ ਨੂੰ ਰਾਜ ਦਵਾਇਆ ਸਤਿਗੁਰਾਂ ਨੇ, ਕੈਦ ਵਿੱਚੋਂ ਛੁਡਾ ਕੇ ਫਿਰ ਚੰਦੂ ਗੁਰੂ ਸਾਹਿਬ ਦੇ ਹਵਾਲੇ ਕਰਤਾ ਜਹਾਂਗੀਰ ਨੇ। ਉਹਦੇ ਨੱਕ ਵਿੱਚ ਨਕੇਲ ਪਾ ਕੇ ਸਾਹਿਬ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਂਦਾ। ਇਸੇ ਪ੍ਰਕਾਰ ਉਹ ਲਾਹੌਰ ਵਿੱਚ ਲਿਜਾ ਕੇ ਉਹਦਾ ਦੇਹ ਦਾ ਅੰਤ ਹੋਇਆ, ਜਿਸ ਭੜਪੂਜੇ ਦੇ ਪਾਸੋਂ ਗੁਰਦਿੱਤੇ ਦੇ ਪਾਸੋਂ ਇਹ ਪਾਸੇ ਵਿੱਚੋਂ ਰੇਤਾ ਮੰਗਵਾਉਣਾ ਸੀ, ਉਸੇ ਦੇ ਕੜਛੇ ਦੇ ਨਾਲ ਇਹਦਾ ਅੰਤ ਹੋਇਆ ਸੰਤ ਸਿੰਘ ਜੀ। ਇਸ ਪ੍ਰਕਾਰ ਇਹ ਚੰਦੂ ਜਿਹੜਾ ਗੁਰੂ ਕਾ ਦੋਸ਼ੀ ਸੀ, ਉਹ ਵੈਰ ਕਰਨ ਵਾਲਾ, ਲੋਕ ਹੈਰਾਨ ਸਨ ਕਿ ਐਡਾ ਵੱਡਾ ਦੋਖੀ ਕਿਵੇਂ ਪਕੜਿਆ ਗਿਆ। ਉਸ ਨੂੰ ਡੰਡ ਦੇ ਕੇ ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹਦਾ ਦੇਹਾਂਤ ਹੋਇਆ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਇੱਥੇ ਲਾਹੌਰ ਵਿੱਚ ਰਹਿੰਦੇ ਰਹੇ। ਜਹਾਂਗੀਰ ਬਾਦਸ਼ਾਹ ਉਸ ਵਕਤ ਇਹ ਜਾਂਦਾ ਹੋਇਆ ਸ਼ਾਹਜਹਾਂ ਨੂੰ ਮਹਾਰਾਜ ਦੇ ਚਰਨਾਂ 'ਚ ਲਾ ਕੇ ਕਹਿਣ ਲੱਗਾ, ਮਹਾਰਾਜ ਇਹਦੀ ਬਾਂਹ ਪਕੜ ਕੇ ਰੱਖਿਓ। ਮਹਾਰਾਜ ਨੇ ਕਿਹਾ ਵੀ ਜਿਹਾ ਜਿਹਾ ਵਰਤੂ ਉਹੋ ਜਿਹਾ ਵਰਤਾਂਗੇ, ਇਹ ਬਚਨ ਕਹੇ। ਇਹ ਬਚਨ ਕਹਿਣ ਤੋਂ ਬਾਅਦ ਉਸ ਤਰ੍ਹਾਂ ਮੀਆਂ ਮੀਰ ਜੀ ਦੀ ਸੰਗਤ ਕਰਨ ਨਾਲ, ਮੀਆਂ ਮੀਰ ਦੀ ਇੱਕ ਚੇਲੀ ਸੀ, ਕਾਜੀ ਦੀ ਪੁੱਤਰੀ ਰੁਸਮ ਖਾਂ ਕਾਜੀ ਸੀ, ਰੁਸਮਦੀਨ ਉਹਦੀ ਪੁੱਤਰੀ ਕੌਲਾਂ ਨਾਵੇਂ ਸੀ। ਉਹ ਕੌਲਾਂ ਨਾਵੇਂ ਸਤਸੰਗਣ ਹੋ ਗਈ ਮੀਆਂ ਮੀਰ ਦੀ ਸੰਗਤ ਕਰਕੇ। ਉਹ ਕੁਰਾਨ ਸ਼ਰੀਫ ਦੇ ਥਾਂ ਹਮੇਸ਼ਾ ਸੁਖਮਨੀ ਸਾਹਿਬ ਦਾ ਹੀ ਪਾਠ ਕਰਿਆ ਕਰ। ਇਸ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜੋ ਦੀਵਾਨ ਸਜਦਾ ਤੇ ਮੀਆਂ ਮੀਰ ਦੇ ਨਾਲ ਮਹਾਰਾਜ ਦਰਸ਼ਨ ਕਰਨ ਵਾਸਤੇ ਜਾਇਆ ਕਰ, ਇਹਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਐਸਾ ਸਿਰਕ ਲੱਗ ਗਿਆ, ਸਤਿਗੁਰਾਂ ਦੇ ਦਰਸ਼ਨਾਂ ਦੀ ਪਿਆਸੀ ਹੋ ਗਈ। ਮੀਆਂ ਮੀਰ ਨੇ ਸੁਣਿਆ ਸੀ ਤੇ ਕਾਜੀ ਗੁਰਬਾਣੀ ਪੜ੍ਹਦੀ ਸੁਣ ਕਰਕੇ ਫਤਵਾ ਲਾ ਤਾ ਕਿ ਇਹਨੂੰ ਕਤਲ ਕੀਤਾ ਜਾਵੇ। ਸੁਖਮਨੀ ਸਾਹਿਬ ਕਿਉਂ ਪੜ੍ਹਦੀ ਹੈ, ਇਹ ਕੁਰਾਨ ਸ਼ਰੀਫ ਛੱਡ ਕੇ ਇਹਨੂੰ ਕਿਉਂ ਕਰਦੀ ਹੈ? ਉਸ ਵੇਲੇ ਕੌਲਾਂ ਦੇ ਤਾਈ ਗੁਰੂ ਸਾਹਿਬ ਦੀ ਸ਼ਰਨ ਵਿੱਚ ਮੀਆਂ ਮੀਰ ਨੂੰ ਸਿਫਾਰਸ਼ ਕਰਕੇ ਅਬਦੁੱਲਾ ਖਾਂ ਲਿਖਿਆ ਜਾਣ ਭਾਈ ਜਾਨ ਸਿੰਘ ਹੈ ਉਹ ਮਰੀਜ਼ ਨੂੰ ਨਾਲ ਭੇਜ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਭੇਜ ਦਿੱਤਾ। ਇਹ ਮਹਾਰਾਜ ਜਿੱਥੇ ਤੁਹਾਡੇ ਅਨੰਤ ਇਸਤਰੀ ਪੁਰਸ਼ ਆਪਦੇ ਦਰ ਵਿੱਚ ਵਰੋ ਸੌਂਦੇ ਹੈ ਉੱਥੇ ਗਰੀਬ ਵਾਲੀ ਇਸ ਗਰੀਬਣੀ ਦੀ ਵੀ ਰੱਖਿਆ ਕਰੋ। ਮੁਸਲਮਾਨਾਂ ਦੇ ਘਰ 'ਚ ਕਿਤੇ ਵੀ ਇਹੋ ਜਿਹਾ ਥਾਂ ਨਹੀਂ ਜਿੱਥੇ ਦੀ ਜਾਨ ਬਖਸ਼ੀ ਹੋ ਸਕੇ। ਮੇਰੀ ਜਾਨ ਤਾਂ ਬਖਸ਼ੀ ਹੋ ਸਕਦੀ ਹੈ ਜੇ ਆਪਦੀ ਸ਼ਰਨ ਵਿੱਚ ਰੱਖੋ। ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਆਗਿਆ ਕੀਤੀ ਕਿ ਜੇ ਇਹਦੇ ਅੰਦਰ ਕੋਈ ਵਕਾਰ ਦੀ ਭਾਵਨਾ ਹੈ ਤਾਂ ਨਹੀਂ ਅਸੀਂ ਸ਼ਰਨ ਦੇ ਸਕਦੇ। ਇਹਦੀ ਬੰਦਗੀ ਦੀ ਭਾਵਨਾ ਤਾਂ ਗੁਰੂ ਕਾ ਦਰ ਖੁੱਲ੍ਹਾ ਕੋਈ ਆਵੇ ਕਿਸੇ ਵੇਲੇ। ਇਹ ਸੁਣ ਕੇ ਇਸਨੂੰ ਕੌਲਾਂ ਲਿਖਿਆ ਕਿ ਮਹਾਰਾਜ ਮੈਂ ਤਾਂ ਮਨੋ ਤਨੋ ਗੁਰੂ ਕੀ ਹੋ ਗਈ ਹੈ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇਹਨੂੰ ਥਾਂ ਦਿੱਤਾ। ਕੌਲ ਸਰਦੇ ਤੇ ਤੀਰਥ ਰਚਿਆ ਜਿੱਥੇ ਉੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਾਲ ਕੌਲਾਂ ਰਹਿਣ ਲੱਗ ਗਈ। ਇੱਕ ਦਿਨ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪ੍ਰਕਾਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਾਹਿਬਜ਼ਾਦੇ ਮਾਤਾ ਦਮੋਦਰੀ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਤੇ ਬੀਬੀ ਬੀਰੋ ਜੀ ਅਤੇ ਮਾਤਾ ਨਾਨਕੀ ਦੇ ਪੁੱਤਰ ਬਾਬਾ ਅਟਲ ਰਾਜ ਜੀ ਤੇ ਅਣੀ ਰਾਜ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਇਸ ਪ੍ਰਕਾਰ ਅਤੇ ਮਾਤਾ ਜੋ ਮੰਡਿਆਲੀ ਤੋਂ ਸੀ ਜਿਸਦਾ ਨਾਮ ਮਾਤਾ ਮਹਾਦੇਵੀ ਸੀ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਗੋਤ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਾਤਾ ਦਾ ਨਾਮ ਮਰਵਾਹੀ ਜੀ ਕਿਹਾ ਕਰਦੇ ਤੋ ਉਹਨਾਂ ਦੇ ਪੁੱਤਰ ਸੂਰਜਮਲ ਜੀ ਹੋਏ। ਇਹ ਸਤਿਗੁਰਾਂ ਦਾ ਪਰਿਵਾਰ ਵੇਖ ਕੇ ਕੌਲਾਂ ਦਾ ਚਿੱਤ ਲਲਚਾ ਗਿਆ ਤੇ ਮੈਂ ਵੀ ਗੁਰੂ ਸਾਹਿਬ ਦੇ ਪਾਸੋਂ ਪੁੱਤਰ ਦੀ ਪ੍ਰਾਪਤੀ ਕਰਾਂ। ਅੱਗੇ ਬੇਨਤੀ ਕੀਤੀ ਮਹਾਰਾਜ ਨੇ ਕਿਹਾ ਕਿ ਤੈਂ ਬੰਦਗੀ ਵਾਸਤੇ ਸਾਡੇ ਅੱਗੇ ਬੇਨਤੀ ਕੀਤੀ ਸੀ ਤੈਨੂੰ ਯੋਗ ਨਹੀਂ ਇਸ ਪ੍ਰਕਾਰ ਦੀ ਇੱਛਾ ਕਰਨੀ ਪੁੱਤਰ ਸਦਾ ਨਹੀਂ ਰਹਿੰਦੇ ਹੁੰਦੇ ਅਸੀਂ ਤੇਰੇ ਨਾਂ ਤੇ ਕੌਲਾ ਸਰੋਵਰ ਆ ਜਾਂਦੇ ਹਾਂ। ਕੌਲਾ ਨੇ ਆਪਣੇ ਘਰੋਂ ਜਿਹੜੀ ਮਾਇਆ ਲਿਆਉਂਦੀ ਸੀ ਚੂਮਾਂ ਵਗੈਰਾ ਉਹ ਵੀ ਹਾਜ਼ਰ ਕੀਤੀਆਂ ਤੇ ਸਤਿਗੁਰੂ ਜੀ ਨੂੰ ਕੌਲ ਸਰ ਨਾਮ ਵਾਲਾ ਤੀਰਥ ਰੱਖਿਆ ਇਸ ਕੌਲਾ ਦੀ ਬੇਨਤੀ ਕਰਨ ਤੋਂ ਕਿ ਤੇਰਾ ਪੁੱਤਰ ਐਸਾ ਪੈਦਾ ਕਰਨੀ ਹੈ ਜਿਹੜਾ ਸੰਗਤਾਂ 'ਚ ਹਮੇਸ਼ਾ ਲਈ ਚੇਤੇ ਰਹੇ। ਕੌਲ ਸਰ ਨਾਮ ਤੀਰਥ ਰੱਖਿਆ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਸਾਹਿਬ ਸੰਗਤ ਜੀ ਕੌਲਾਂ ਦਾ ਆਧਾਰ ਕੀਤਾ। ਗੁਰੂ ਮਹਾਰਾਜ ਸਾਹਿਬ ਫਿਰ ਨਾਨਕ ਮਤੇ ਸਿੱਧਾਂ ਨੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦਾ ਥਾਂ ਵਿਗਾੜ ਦਿੱਤਾ ਸੀ। ਉੱਥੇ ਸੱਚੇ ਪਾਤਸ਼ਾਹ ਅਲਮਸਤਿਕ ਹਕੀਮ ਸੀ ਉਹ ਸਰਗਮ ਚੇਤੇ ਕਰਦਾ ਸੀ ਪਿੱਪਲ ਸਾੜਦਾ ਸੀ ਸਿੱਧਾਂ ਨੂੰ ਅੱਗ ਲਾ ਕੇ ਜਿਸ ਪਿੱਪਲ ਦੇ ਪੱਤੇ ਪੱਤੇ ਦੇ ਪੰਜਾ ਸੀ ਮਹਾਰਾਜ ਸਾਹਿਬ ਦਾ। ਗੁਰੂ ਮਹਾਰਾਜ ਸਾਹਿਬ ਉਹ ਸਾਹਿਬ ਦੀ ਰੱਖਿਆ ਕਰਨ ਵਾਸਤੇ 500 ਸਿੱਖ ਦੇ ਸਮੇਤ ਸਨਤਬਦ ਸਿਸਲੇ ਸਿੱਖਾਂ ਸਮੇਤ ਮਹਾਰਾਜ ਸਾਹਿਬ ਜੀ ਇੱਥੇ ਨਾਨਕ ਮਤੇ ਗਏ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜੋਗੀ ਸਾਰੇ ਭੱਜ ਨਿਕਲੇ। ਫਿਰ ਸਾਰੇ ਸਲਾਹ ਕਰਕੇ ਗੁਰੂ ਸਾਹਿਬ ਨੂੰ ਡਰਾਉਣ ਵਾਸਤੇ ਆਏ। ਕੋਈ ਕੋਈ ਰੂਪ ਧਾਰ ਕੇ ਆਇਆ ਕੋਈ ਕੋਈ ਹਜੂਰ ਨੇ ਐਸਾ ਤੇ ਛੱਡਿਆ ਸਾਰਿਆਂ ਨੂੰ ਅੱਗ ਮੀਲ ਮੀਲ ਤੱਕ ਲੱਗਣ ਲੱਗ ਗਈ। ਡਰਦੇ ਸਾਰੇ ਸੜਦੇ ਭੱਜ ਗਏ ਸਿੱਧ ਉਹ ਅਸਥਾਨ। ਗੁਰੂ ਮਹਾਰਾਜ ਸਾਹਿਬ ਜੀ ਨੇ ਅਲਮਸਤ ਨੂੰ ਕਹਿ ਕੇ ਜਦ ਪਿੱਪਲ ਸਾੜਿਆ ਸੀ ਗੁਰੂ ਮਹਾਰਾਜ ਸਾਹਿਬ ਰਹਿ ਰਾਸ ਦੇ ਵਕਤ ਉੱਥੇ ਆ ਕੇ ਚੌਂਕੀ ਕੀਤੀ ਰਹਿ ਰਾਸ ਦੀ। ਚੌਂਕੀ ਤੋਂ ਬਾਅਦ ਮਹਾਰਾਜ ਸਾਹਿਬ ਜੀ ਨੇ ਜਲ ਮੰਗਵਾ ਕੇ ਕੇਸਰ ਲੈ ਕੇ ਉੱਤੇ ਕੇਸਰ ਘੋਲ ਕਰਕੇ ਜਲ ਛਿੜਕਿਆ। ਉਹ ਸੜੇ ਹੋਏ ਪਿੱਪਲ ਦੇ ਉੱਤੇ ਮਹਾਰਾਜ ਸਾਹਿਬ ਜੀ ਨੇ ਜਲ ਛਿੜਕਿਆ ਉਹਦੇ 'ਚ ਨਜ਼ਰਾਂ ਹਰੀਆਂ ਹੋ ਗਈਆਂ ਜਿਹਦੇ ਉੱਤੇ ਕੇਸਰ ਦੇ ਛਿੱਟੇ ਛੋਟੇ ਤੇ ਵੱਡੇ ਸਨ। ਸਿੱਖ ਨੇ ਕਿਹਾ ਮਹਾਰਾਜ ਜੀ ਗੁਰੂ ਸਾਹਿਬ ਦਾ ਪੰਜਾ ਸੀ ਤੇ ਆਪ ਜੀ ਨੇ ਇਹ ਚੰਨਣ ਦੇ ਤੇ ਕੇਸਰ ਦੇ ਛਿੱਟੇ ਛੋਟੇ ਵੱਡੀਆਂ ਛਿੱਟਾਂ ਨੇ। ਮਹਾਰਾਜ ਨੇ ਕਿਹਾ ਤੇ ਅਲਮਸਤ ਹੁਣ ਸਾਡੀ ਇਹ ਯਾਦਗਾਰ ਇਵੇਂ ਕਾਇਮ ਰਹੇਗੀ। ਜਿਹੜਾ ਪੰਜਾ ਸੀ ਉਹ ਗੁਰੂ ਸਾਹਿਬ ਦਾ ਇਹਨਾਂ ਪੱਤਰਾਂ 'ਤੇ ਨਹੀਂ ਰਹੇਗਾ ਅਲੋਪ ਹੋ ਗਿਆ। ਇਹ ਦੁਬਾਰਾ ਹਰਾ ਕਰਨ ਕਰਕੇ ਇਹ ਚੰਨਣ ਤੇ ਕੇਸਰ ਦੀਆਂ ਛਿੱਟਾਂ ਰਿਹਾ ਕਰਨਗੀਆਂ। ਹੁਣ ਤੱਕ ਸਾਹਿਬ ਸਿੰਘ ਜਿੰਨੇ ਪੱਤੇ ਲੱਗਦੇ ਆ ਨਾਨਕ ਮਤੇ ਜਾ ਕੇ ਦਰਸ਼ਨ ਕੀਤੇ ਹੈ ਉਸੇ ਪ੍ਰਕਾਰ ਸਾਹਿਬ ਸਿੰਘ ਜੀ ਉਹ ਕੇਸਰ ਦੀਆਂ ਛਿੱਟਾਂ ਕੋਈ ਛੋਟੀਆਂ ਕੋਈ ਵੱਡੀਆਂ ਉਹਨਾਂ ਪੱਤਿਆਂ ਦੇ ਉੱਤੇ ਹੈਗੀਆਂ। ਉਹ ਪੇਪਰ ਬਹੁਤ ਬਿਰਧ ਹੋ ਚੁੱਕਾ ਹੈ ਖੜਾ ਸਾਹਿਬ ਬਣਿਆ ਹੋਇਆ ਹੈ ਸਬਜ਼ਾਂ ਦੀ ਯਾਦਗਾਰ ਗੁਰੂ ਨਾਨਕ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸ ਸਥਾਨ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਉਹ ਗੁਰਦੁਆਰੇ ਸਾਹਿਬ ਦੀ ਸਭ ਤੋਂ ਪਹਿਲਾਂ ਰੱਖਿਆ ਆਪ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ। ਉਸ ਤੋਂ ਬਾਅਦ ਭਾਈ ਸਾਈ ਦਾਸ ਦੇ ਚੇਤੇ ਕਰਨ ਤੋਂ ਗੁਰੂ ਸਾਹਿਬ ਜੀ ਡਡੋਲੀ ਪੁੱਜੇ। ਪਰਿਵਾਰ ਨੂੰ ਮਾਤਾ ਸਾਹਿਬ ਗੰਗਾ ਸਾਹਿਬ ਸਮੇਤ ਭੇਜ ਦਿੱਤਾ ਸੀ। ਇੱਥੇ ਡਡੋਲੀ 'ਚ ਭਾਈ ਸਾਈ ਦਾਸ ਦੀ ਭਾਵਨਾ ਪੂਰੀ ਕੀਤੀ, ਦਰਸ਼ਨ ਦਿੱਤੇ, ਇਹਦੇ ਨਵੇਂ ਮਕਾਨ ਬਣਾਏ ਸੀ, ਇਹਨਾਂ ਵਿੱਚ ਰਹੇ ਸੱਚੇ ਪਾਤਸ਼ਾਹ। ਇਸ ਪ੍ਰਕਾਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਜੋ ਕੌਂਤਕ ਕੀਤੇ, ਉਦੋਂ ਬਾਅਦ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ ਫਿਰ ਚੇਤੇ ਕੀਤਾ ਆਪ ਨੂੰ। ਸ੍ਰੀ ਅੰਮ੍ਰਿਤਸਰ ਸਾਹਿਬ ਸੱਚੇ ਪਾਤਸ਼ਾਹ ਆ ਗਏ। ਅੰਮ੍ਰਿਤਸਰ ਸਾਹਿਬ ਵਿੱਚ ਆਇਆਂ ਤੋਂ ਉਦੋਂ ਬਾਅਦ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਲਾਹੌਰ ਸ਼ਾਹ ਜਹਾਂ ਨੇ ਜਿਹੜਾ ਇੱਕ ਸਿੱਖ ਘੋੜਾ ਲਈ ਆਉਂਦਾ ਸੀ, ਉਹ ਘੋੜਾ ਮਹਾਰਾਜ ਸਾਹਿਬ ਦਾ ਇਸ ਨੂੰ ਜ਼ਬਰਦਸਤੀ ਖੋਹ ਲਿਆ। ਉਹ ਖੋਹਣ ਤੋਂ ਘੋੜਾ ਬਿਮਾਰ ਹੋ ਗਿਆ। ਉਹ ਬਿਮਾਰ ਹੋਇਆ ਘੋੜਾ ਇਸ ਨੇ ਕਾਜ਼ੀ ਰਸੂਦੀਨ ਨੂੰ ਦਾਨ ਕਰ ਦਿੱਤਾ। ਜਿਸ ਵੇਲੇ ਦਾਨ ਕਰ ਦਿੱਤਾ ਉਹ ਬਹੁਤ ਨਿਸਾ ਹੋਇਆ ਘੋੜਾ, ਜੋ ਇੱਕ ਲੱਤ ਲਾਵੇ ਹੀ ਨਾ, ਕਿਉਂ ਜਾ ਰਿਹਾ ਵੇਖਿਆ। ਉਹ ਸਿੱਖ ਨੇ ਕਿਹਾ ਮਹਾਰਾਜ ਮੇਰਾ ਘੋੜਾ ਹੀ ਜਿਹੜਾ ਖੋਇਆ। ਸਤਿਗੁਰ ਨੇ ਕਿਹਾ ਕੋਈ ਨੀ, ਸਿੱਖਾ ਸਾਨੂੰ ਆ ਗਿਆ ਤੇਰਾ ਦਿੱਤਾ ਹੋਇਆ। ਨਹੀਂ ਮਹਾਰਾਜ, ਜਿੰਨਾ ਚਿਰ ਆਪ ਸਵਾਰ ਨਹੀਂ ਨਾ ਹੁੰਦੇ ਇਸ ਦੇ ਉੱਤੇ, ਉਹਨਾਂ ਚਿਰ ਮੇਰਾ ਚਿੱਤ ਖੁਸ਼ ਨਹੀਂ ਹੁੰਦਾ। ਇਹ ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਕਾਜ਼ੀ ਨੂੰ ਬੁਲਾ ਕੇ ਕਿਹਾ ਕਿ ਕਾਜ਼ੀ ਇਹ ਘੋੜਾ ਵੇਚਣਾ ਹੈ, ਕਹਿੰਦੇ ਦੇਖ ਲਓ ਜੀ ਤਿੰਨ ਲੱਤਾਂ ਹੀ ਲਾਉਂਦਾ ਹੈ, ਕਿਉਂਕਿ ਲਾਉਂਦਾ ਨਹੀਂ, ਤੁਹਾਡੀ ਮਰਜ਼ੀ ਹੈ, ਮੁੱਲ ਮੈਂ ਬਹੁਤ ਲੈਣਾ ਹੈ, ਇਹ 1.25 ਲੱਖ ਦੀ ਕੀਮਤ ਦਾ ਸੁਣਿਆ ਮੈਂ, ਅਤੇ 10,000 ਰੁਪਈਆ ਤੁਸੀਂ ਦਿਓ। ਮਹਾਰਾਜ ਕਹਿੰਦੇ ਕਾਜ਼ੀ ਜਿੰਨਾ ਮੰਗੇਗਾ ਉਹਨਾਂ ਦੇ ਦੇਣਗੇ, ਪਰ ਸੰਗਤ ਜਿਸ ਵਕਤ ਲੈ ਕੇ ਆਵੇਗੀ ਉਹਨੂੰ ਦਿੱਤਾ ਜਾਏਗਾ। ਇਹ ਬਚਨ ਕਹਿ ਕੇ ਘੋੜਾ ਮਹਾਰਾਜ ਨੂੰ ਬਣਾ ਲਿਆ। ਘੋੜਾ ਦੂਏ ਦਿਨ ਰਾਜੀ ਹੋ ਗਿਆ, ਸਤਿਗੁਰ ਨੇ ਸਵਾਰੀ ਕੀਤੀ, ਉਹ ਸਿੱਖ ਬੜਾ ਪ੍ਰਸੰਨ ਹੋ ਗਿਆ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਆ ਗਏ। ਅੰਮ੍ਰਿਤਸਰ ਸਾਹਿਬ ਆਉਣ ਤੋਂ ਬਾਅਦ ਉਹ ਕਾਜ਼ੀ ਫੇਰ ਘੋੜੇ ਦੇ ਮੁੱਲ ਲੈਣ ਵਾਸਤੇ ਆਇਆ। ਇਹਦੇ ਕੌਲਾਂ ਦੇ ਘਰ ਜਦੋਂ ਵੇਖਿਆ ਕਿ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਖਾਣਾ ਕੀਤਾ, ਔਰ ਬਹੁਤ ਦੁਖੀ ਹੋ ਗਿਆ ਕਿ ਮੇਰੀ ਪੁੱਤਰੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਕਿਉਂ ਆ ਗਈ। ਦੁਖੀ ਹੋ ਕੇ ਪਾਤਸ਼ਾਹ ਦੇ ਕੋਲ ਫਰਿਆਦ ਕੀਤੀ। ਬਾਦਸ਼ਾਹ ਨੇ ਉਸ ਵਕਤ ਖਬਰਿਆ ਹੋਇਆ ਸੀ ਕਿ ਸ਼ਾਹ ਜਹਾਂ ਇਹਦੀ ਸੁਣੀ ਨਾ, ਕਹਿੰਦੇ ਤਾਂ ਸਾਰੀ ਆਪਾਂ ਤਾਂ ਰੂਹ ਗਵਾਤੀ ਹੈ। ਇਸ ਪ੍ਰਕਾਰ ਕਹਿ ਕੇ ਝਿੜਕਦਾ ਕਾਜ਼ੀ ਦੇ ਤਾਈ। ਫਿਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਇਸ ਤਰ੍ਹਾਂ ਰਹਿੰਦਿਆਂ ਕੁਝ ਸਮਾਂ ਬਤੀਤ ਕੀਤਾ। ਸ਼ਾਹਜਹਾਂ ਬਾਦਸ਼ਾਹ ਨੇ ਸ਼ਿਕਾਰ ਇੱਕ ਦਿਨ ਖੇਲਣ ਚੜਿਆ। ਇਹ ਸ਼ਿਕਾਰ ਜਿਸ ਵਕਤ ਚੜਿਆ, ਇਹਨੂੰ ਗੁਰੂ ਸਾਹਿਬ ਦਾ ਘੋੜਾ ਜੱਗੇ ਜ਼ਬਰਦਸਤੀ ਲੈ ਰਿਹਾ ਸੀ। ਉਸ ਘੋੜੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਇਹਦਾ ਰੱਜਿਆ ਹੋਇਆ ਬਾਜ ਸੀ, ਉਹ ਗੁਰੂ ਸਾਹਿਬ ਦੇ ਪਾਸ ਆ ਬੈਠਾ ਤੇ ਸਤਿਗੁਰਾਂ ਨੇ ਆਪਣੇ ਬਾਜ ਨਾਲ ਰਲਾ ਲਿਆ। ਮੀਰ ਸ਼ਿਕਾਰੀ ਮਗਰ ਆਏ ਮੰਗਣ ਲੱਗੇ। ਹਜ਼ੂਰ ਨੇ ਕਿਹਾ ਬਈ ਅੱਗੇ ਸਾਡੇ ਬਾਦਸ਼ਾਹ ਦਾ ਹੈ, ਜ਼ੋਰ ਦਿਖਾਉਣ ਲੱਗੇ। ਮਹਾਰਾਜ ਕਹਿੰਦੇ ਜ਼ੋਰ ਕੀ ਵਿਖਾਉਂਦੇ ਹੋ, ਇਹ ਰੱਬ ਨੇ ਸਾਨੂੰ ਦਿੱਤੀ ਹੈ ਚੀਜ਼, ਉਹਨੇ ਸਾਡਾ ਘੋੜਾ ਖੋਲਿਆ ਸੀ, ਅਸੀਂ ਇਹ ਬਾਜ ਲੈ ਲਿਆ। ਉਸ ਵੇਲੇ ਜੰਗ ਹੋਇਆ ਸਾਹਿਬ ਸਿੰਘ ਜੀ, ਮੁਗਲ ਸਿੱਖਾਂ 7,000 ਫੌਜ ਲੈ ਕੇ ਲਾਹੌਰ ਤੋਂ ਚੜ੍ਹ ਕੇ ਆਇਆ। ਸਤਿਗੁਰੂ ਮਹਾਰਾਜ ਸਾਹਿਬ ਜੰਗ ਮੈਦਾਨ ਦੇ ਵਿੱਚ ਸਾਰਿਆਂ ਤਾਈਂ ਲਟਾ ਦਿੱਤਾ। ਇਸ ਪ੍ਰਕਾਰ ਅੰਮ੍ਰਿਤਸਰ ਸਾਹਿਬ ਪਹਿਲਾ ਯੁੱਧ ਹੋਇਆ। ਦੂਸਰਾ ਜੰਗ ਸਾਹਿਬ ਸਿੰਘ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਘੇਰਣ ਨੇ ਉਹ ਗੁਰੂ ਮਹਾਰਾਜ ਸਾਹਿਬ ਦੇ ਸਥਾਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ। ਉਸ ਨੂੰ ਜਦੋਂ ਗੁਰੂ ਸਾਹਿਬ ਦੀ ਨਿੰਦਿਆ ਕੀਤੀ ਸਿੱਖਾਂ ਦੇ ਕੁੱਟਣ ਤੋਂ, ਉਸ ਵੇਲੇ ਸਾਹਿਬ ਸਿੰਘ ਜੀ ਚੜ੍ਹਾਈ ਕਰ ਗਿਆ ਅਤੇ ਇਹਦੇ ਪੁੱਤਰ ਨੇ ਉਸ ਵਕਤ ਜਲੰਧਰ ਦੇ ਵਿੱਚੋਂ ਸੂਬੇ ਦੇ ਪਾਸੋਂ ਅਫਜ਼ਲ ਖਾਂ ਤੋਂ 15,000 ਫੌਜ ਸਮੇਤ ਆਇਆ। ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਜੰਗ ਹੋਇਆ, ਉਹ ਜੰਗ ਮੈਦਾਨ ਦੇ ਵਿੱਚ 15,000 ਫੌਜ ਸਮੇਤ ਅਫਜ਼ਲ ਖਾਂ ਸੂਬਾ ਵੀ ਸਮਾਪਤ ਹੋ ਗਿਆ। ਇਸ ਪ੍ਰਕਾਰ ਦੂਸਰਾ ਜੰਗ ਕੀਤਾ। ਤੀਜੇ ਜੰਗ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਗਰੀਬ ਨੂੰ ਅੱਜ ਹੀ ਡੋਲੀ ਪੁੱਜੇ ਹਨ। ਇਹ ਡੋਲੀ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਜੋ ਨਿਵਾਸ ਕੀਤਾ, ਸਾਈ ਦਾਸ ਦੀਆਂ ਭਾਵਨਾ ਪੂਰੀਆਂ ਕੀਤੀਆਂ, ਭਾਈ ਰੂਪ ਚੰਦ ਆਦਿਕਾਂ ਦੀ ਸਾਖੀ। ਉਸ ਵਕਤ ਮਹਾਰਾਜ ਦੇ ਵਰ ਨਾਲ ਜੋ ਪਹਿਲਾਂ ਪੈਦਾ ਹੋਇਆ ਸੀ, ਇਹ ਰੂਪ ਚੰਦ ਨੇ ਪਾਣੀ ਗੁਰੂ ਮਹਾਰਾਜ ਸਾਹਿਬ ਨੂੰ ਪਿਆਉਣ ਵਾਸਤੇ ਦੇਸ਼ ਦੇ ਮਹੀਨੇ ਪਰਨ ਕਰ ਲਿਆ ਤੇ ਪਾਣੀ ਜਿਹੜਾ ਕੂਨੇ ਦਾ ਹੈ ਠੰਡਾ, ਇਹ ਸਤਿਗੁਰਾਂ ਨੂੰ ਲੂਣਾ ਲਾ ਕੇ ਠੰਡਾ ਹੋਇਆ ਮਹਾਰਾਜ ਦੇ ਪਿਆਉਣੇ ਯੋਗ ਹੈ। ਸਤਿਗੁਰੂ ਜੀ ਨੇ ਦਰੋਲੀ ਤੋਂ ਜਾ ਕੇ ਇਹ ਸਿੱਖ ਦਾ ਪਾਣੀ ਪੀਤਾ। ਇਹਨਾਂ ਦਾ ਪ੍ਰੇਮ ਪੜ ਕੇ ਗੁਰੂ ਮਹਾਰਾਜ ਸਨ ਭਾਈ ਰੂਪਾ ਨਗਰ ਆਪਣੀ ਅੱਖੀ ਸੱਚੇ ਪਾਤਸ਼ਾਹ ਨੂੰ ਵਸਾਉਣਾ ਕੀਤਾ ਤੇ ਉਹ ਰੂਪਚੰਦ ਆਦਿਕ ਸਿੱਖਾਂ ਦੇ ਤਾਂ ਨਿਹਾਲ ਕੀਤਾ। ਉਦੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਕਰੋੜੀ ਮੱਲ ਸਿੱਖ ਸੀ ਸੁਦਾਗਰ ਉਹਦੇ ਦੋ ਘੋੜੇ ਸ਼ਾਹਜਹਾਂ ਨੇ ਜ਼ਬਰਦਸਤੀ ਲਲਾ ਵੇਗ ਨੇ ਤੇ ਇਹਦੇ ਨਾਲ ਦੇ ਭਰਾ ਕੰਬਰ ਵੇਗ ਨੇ ਉਹ ਗੁਰੂ ਮਹਾਰਾਜ ਸਾਹਿਬ ਦੀ ਸਿੱਖ ਕਹਿ ਰਿਹਾ ਭੇਟਾ ਹੈ ਜ਼ਬਰਦਸਤੀ ਖੋ ਕੇ ਬਾਦਸ਼ਾਹ ਦੇ ਪਾਸ ਪਹੁੰਚਾ ਦਿੱਤੇ। ਮਹਾਰਾਜ ਸਾਹਿਬ ਨੂੰ ਕਿਹਾ ਭਾਈ ਰੂਪੇ ਰਹਿੰਦੇ ਹਾਂ ਕਿ ਭਾਈ ਕੋਈ ਸਿੱਖ ਐਸਾ ਹੈ ਜਿਹੜਾ ਬਹਾਦਰੀ ਦੇ ਨਾਲ ਘੋੜੇ ਲਿਆਵੇ। ਬੀਬੀ ਚੰਦ ਨੇ ਬੀੜਾ ਚੱਕੇ ਉਸ ਵੇਲੇ ਸਾਧ ਸੰਗਤ ਜੀ ਗਿਆ ਪਹਿਲਾਂ ਕਾਹੀ ਬਣ ਕੇ ਘੋੜਾ ਲਿਆਂਦਾ ਦੂਸਰਾ ਸਾਧ ਸੰਗਤ ਜੀ ਖੋਜੀ ਬਣ ਕੇ ਘੋੜਾ ਲਿਆਇਆ ਤੇ ਦੋਵੇਂ ਘੋੜੇ ਮਹਾਰਾਜ ਦੇ ਪਾਸ ਪੁੱਜ ਗਏ ਭਾਈ ਰੂਪੇ। ਉਸ ਵੇਲੇ ਸ਼ਾਹਜਹਾਂ ਤਿਆਰੀ ਕੀਤੀ ਗੁਰੂ ਸਾਹਿਬ ਦੇ ਉੱਤੇ ਚੜ੍ਹਾਈ ਕਰਨ ਦੀ। ਸ਼ਾਹਜਹਾਂ ਨੂੰ ਰੋਕਤਾ ਵਜ਼ੀਰ ਖਾਨ ਕੇ ਕੀ ਪਤਾ ਗੁਰੂ ਕਾ ਘਰ ਮਾਰਿਆ ਜਾਵੇ ਬਾਦਸ਼ਾਹ ਤੂੰ ਆਪਣੀ ਫੌਜ ਭੇਜ ਦੇ। ਜਾਨ ਸਿੰਘ ਲਿਖਿਆ 1,35,000 ਫੌਜ ਗੁਰਪ੍ਰਤਾਪ ਵਿੱਚ ਲਿਖਿਆ 35,000 ਫੌਜ ਦੇ ਕੇ ਲਲਾ ਵੇਗ ਤੇ ਕੰਬਰ ਵੇਗ ਤੇ ਕਾਬਲ ਵੇਗ ਇਹਨਾਂ ਨੂੰ ਚੜ੍ਹਾਈ ਕੀਤੀ। ਗੁਰੂ ਮਹਾਰਾਜ ਸਾਹਿਬ ਤੇ ਚੜ੍ਹ ਕੇ ਆਏ ਸਿਆਲ ਦੀ ਰੁੱਤ ਸੀ ਪੋਹ ਦੇ ਦਿਨ ਸਨ। ਗੁਰੂ ਮਹਾਰਾਜ ਸਾਹਿਬ ਦਾ ਮੁਕਾਬਲਾ ਗੁਰੂ ਸਾਹਿਬ ਦਾ ਸਥਾਨ ਸੀ ਜਿਹੜਾ ਜੋ ਨੌ ਕੋ ਕਾਂਗੜ ਤੋਂ ਅੱਗੇ ਦੱਖਣ ਦੀ ਤਰਫ ਹੈ ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਕੱਚੇ ਤਲਾਅ ਨੂੰ ਘੇਰ ਕੇ ਪਾਣੀ ਦੇ ਨੂੰ ਮੈਦਾਨ ਦਾ ਜੰਗ ਕੀਤਾ ਜਿਸ ਜੰਗ ਦੇ ਵਿੱਚ ਲਲਾ ਵੇਗ ਤੇ ਕੰਬਰ ਵੇਗ ਆਦਿਕ ਤੇ ਕਾਬਲੀ ਵੇਗ ਵਗੈਰਾ ਸਰਗਰਮ ਹੱਥੀ ਮਾਰ ਕੇ ਸਾਰੀ ਫੌਜ ਦਾ ਸਮਾਪਤ ਕੀਤਾ। ਦਮਦਮਾ ਰੱਜ ਕੇ ਮਹਾਰਾਜ ਉੱਥੇ ਕੀਰਤਨ ਸਿੱਖਾਂ ਤੋਂ ਸੁਣਿਆ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਸਾਹਿਬ ਮਹਾਰਾਜ ਵਿੱਚ ਜੰਗ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੇ। ਉਸ ਤੋਂ ਬਾਅਦ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰਦੇ ਹੋਏ ਗਰੀਬ ਨੂੰ ਆਜ ਬੇਅੰਤ ਜੀਵਾਂ ਦਾ ਉਧਾਰ ਕਰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਦੁਆਬੇ ਵਿੱਚ ਆ ਕੇ ਨਿਵਾਸ ਕੀਤਾ। ਇੱਥੇ ਰਹਿੰਦੇ ਹੋਇਆਂ ਸੱਚੇ ਪਾਤਸ਼ਾਹ ਦੇ ਨਿਮਕ ਹਰਾਮੀ ਬਣ ਗਿਆ ਪੈਂਦੇ ਖਾਂ ਗੁਰੂ ਘਰ ਦੇ ਸਾਰੇ ਪਦਾਰਥ ਖਾ ਕੇ ਗੁਰੂ ਕਾ ਫੌਜੀ ਹੋ ਕੇ ਨੌਕਰ ਹੋ ਕੇ ਇਸ ਨੇ ਸਰਗੁਰਾਂ ਦਾ ਬਾਜ ਚੁਰਾ ਲਿਆ ਔਰ ਭਾਈ ਬਾਬੇ ਗੁਰਦਿੱਤੇ ਨੂੰ ਦਿੱਤਾ ਹੀ ਨਾ ਅਤੇ ਇਸੇ ਪ੍ਰਕਾਰ ਹੋਰ ਵੀ ਬਹੁਤ ਚੋਰੀਆਂ ਕਰਦਾ ਰਿਹਾ। ਉਹ ਚੋਰੀ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਸਾਹਿਬ ਨੂੰ ਪਾਸ ਬੁਲਾਇਆ ਸਰਗੁਰਾਂ ਦੇ ਬੁਲਾਉਣ ਤੋਂ ਗੁਰਾਂ ਦੇ ਚਰਨਾਂ ਦੀ ਝੂਠੀ ਸਹੁੰ ਖਾ ਗਿਆ। ਝੂਠੀ ਸਹੁੰ ਖਾਣ ਤੋਂ ਮਹਾਰਾਜ ਨੇ ਕਿਹਾ ਝੂਠ ਬੋਲਦਾ ਤੂੰ ਭਾਈ ਬਿਧੀ ਚੰਦ ਨੂੰ ਭੇਜਿਆ ਦੁਪਹਿਰੇ ਜਾ ਕੇ ਬਿਧੀ ਚੰਦ ਇਹਦੇ ਘਰੋਂ ਹੀ ਬਾਜ ਲਿਆਇਆ ਅੱਡੇ ਤੇ ਬੈਠਾ ਇਹਦਾ ਜਵਾਈ ਅਸਮਾਨ ਖਾਂ ਸੀ ਰੱਖੀ ਬੈਠਾ ਸੀ। ਇਸ ਪ੍ਰਕਾਰ ਫਿਰ ਗੁਰੂ ਮਹਾਰਾਜ ਸਾਹਿਬ ਨੇ ਇਹਨੂੰ ਆਪਣੇ ਫੌਜ ਵਿੱਚੋਂ ਕੱਢ ਦਿੱਤਾ। ਇਹਨੂੰ ਜਾ ਕੇ ਆਪਦੇ ਜ਼ੋਰ ਦੇ ਮਾਣ ਨਾਲ ਸ਼ਾਹਜਹਾਂ ਅੱਗੇ ਫਰਿਆਦ ਕੀਤੀ। ਸ਼ਾਹਜਹਾਂ ਨੇ ਉਸ ਵਕਤ 50,000 ਦਾ ਫੌਜੀ ਫੌਜ ਦਾ ਮਾਲਕ ਕਾਲੇ ਖਾਂ ਸੂਬਾ ਸੀ ਪਿਛੌਰ ਦਾ ਉਹਨੂੰ ਬੀੜਾ ਚੱਕ ਕੇ ਤਿਆਰ ਕਰ ਦਿੱਤਾ। 2,000 ਅਨਵਰ ਖੋਜੇ ਦੀ ਸੀ ਉਹਨੂੰ ਤਿਆਰ ਕਰ ਦਿੱਤਾ। 11,000 ਕੁਤਬ ਖਾਂ ਜਿਹੜਾ ਜਲੰਧਰ ਦਾ ਸੂਬਾ ਸੀ ਉਸ ਦੀ ਫੌਜ ਸੀ ਉਸ ਨੂੰ ਤਿਆਰ ਕਰ ਦਿੱਤਾ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਫੌਜ ਸਾਰੀ ਤਿਆਰ ਕਰਕੇ ਕੁਝ ਪਿੰਡਾਂ ਦੀ ਖੇਡ ਸੀ 1,00,000 ਦਾ ਗੇੜ ਪਿੰਡ ਕਰਤਾਰਪੁਰ ਸਾਹਿਬ ਦੇ ਉੱਤੇ ਫੌਜ ਚੜ੍ਹ ਕੇ ਆ ਗਈ। ਰਾਤ ਨੂੰ ਇਹ ਚੜ੍ਹ ਕੇ ਆਏ ਪਹਿਲਾਂ ਛੋਟੇ ਮੀਰ ਖਾਂ ਜਿਹੜਾ ਪਿੰਡ ਸੀਗਾ ਜਿਹੜਾ ਆਪਣੇ ਪੈਂਡੇ ਦਾ ਉਹ ਮਾਰਿਆ ਗਿਆ ਫੌਜ ਦੇ ਨਾਲ। ਫਿਰ ਕਰਤਾਰਪੁਰ ਸਾਹਿਬ ਚੜ੍ਹ ਕੇ ਆਏ ਗੁਰੂ ਸਾਹਿਬ ਜੀ ਨੇ ਉਸ ਵੇਲੇ ਸਾਰੇ ਸਾਹਿਬਜ਼ਾਦੇ ਵੀ ਇਹ ਜੰਗ 'ਚ ਮਹਾਰਾਜ ਦੇ ਨਾਲ ਸਨ। ਬਾਬਾ ਗੁਰਦਿੱਤਾ ਜੀ ਸੂਰਜਮੱਲ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੀ ਰਾਏ ਸਾਰੇ ਸਾਹਿਬਜ਼ਾਦੇ ਨਾਲ ਸਨ। ਬਾਬਾ ਅਟਲ ਰਾਜ ਜੀ ਮੋਹਨ ਨਾਵੇਂ ਇੱਕ ਬੱਚਾ ਅੰਮ੍ਰਿਤਸਰ ਜਿਉਂਦਾ ਕਰਦਾ ਸੀ ਸੈਨੀ ਖੱਤਰੀ ਦਾ ਪੁੱਤਰ ਉਹਨੂੰ ਕਿਹਾ ਸੀ ਕਿ ਤੂੰ ਦੋ ਇੱਕ ਮਿਆਨ ਤਲਵਾਰਾਂ ਨਹੀਂ ਸੁਣਾਉਂਦੀਆਂ ਇਹ ਤੂੰ ਕਰਾਂ ਮਾਰ ਦਿਖਾਉਣਾ ਨਹੀਂ ਹਟਦਾ। ਉਸ ਵੇਲੇ ਬਾਬਾ ਅਟਲ ਜੀ ਸਮਾ ਗਏ ਸਨ ਅਤੇ ਬਾਬਾ ਅਟਲ ਜੀ ਦੇ ਕਥਾ ਪਿੱਛੇ ਇਸ ਪ੍ਰਕਾਰ ਸਾਧ ਸੰਗਤ ਜੀ ਸਮਝਣੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਉਸ ਵਕਤ ਮੁਕਾਬਲਾ ਕਰਕੇ ਸਾਰੀਆਂ ਫੌਜਾਂ ਦਾ ਸ੍ਰੀ ਕਰਤਾਰਪੁਰ ਸਾਹਿਬ ਦੇ ਉਦਾਰੇ ਸ਼ਹਿਰ ਵਿੱਚ ਕਿਸੇ ਨੂੰ ਵੜੋ ਨਹੀਂ ਦਿੱਤਾ। 1,00,000 ਫੌਜ ਆਈ ਸੀ ਸਭਨਾਂ ਮੁਰਦਿਆਂ ਦਾ ਕੋਟ ਬਣਾ ਬਣਾ ਕੇ ਐਸਾ ਜੰਗ ਕੀਤਾ ਸਤਿਗੁਰਾਂ ਨੇ ਮੈਦਾਨ ਦੇ ਵਿੱਚ ਸਾਰਿਆਂ ਨੂੰ ਲਿਟਾ ਦਿੱਤਾ। ਅਖੀਰ ਪੈਂਡੇ ਖਾਂ ਚੜ੍ਹ ਕੇ ਆਇਆ ਗੁਰੂ ਸਾਹਿਬ ਦੇ ਉੱਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 'ਤੇ ਵਾਰ ਕੀਤੇ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਕਰ ਲੈ ਵਾਰ ਪਹਿਲਾਂ तीन बार किए, तीजे वार नाल इहदा खंडा टुट के डिग पिया। फिर गुरु महाराज साहब नूं जफी नाल हथ पाउण लगा। गुरु महाराज साहब सच्चे पातशाह जी नूं आज नूं कहा, तेरे हथ विच हथियार नहीं, असीं वार नहीं करना चाहुंदे। फिर इह आया, जिस वेले आया गुरु महाराज साहब ने ऐसी तेग वाही, कहिंदे उह कलमा चेते कर तुहाडा अमान है। कहिण लगा, सच्चे पातशाह मैं बड़ी गलती कीती है, कलमा थोड़ी हुण तलवार ही मिश्र दी जिहड़ी बनी है, इहो मेरा कलमा है, मेरा उधार करो। गुरु साहब जी ने खंडा वाहता, इहदे दो टुकड़े हो गए, उस वक्त दो धड़ हो गए। ढाबिया दीआं छावां कीतीआं। गुरु साहब ने कहा, पालना हथी कीता सी, इहनू हथी मारना पिया। उस वेले दा कल्याण कीती गुरु महाराज साहब सच्चे पातशाह जी ने। इस प्रकार साध संगत जी, फिर काले खां सूबा चढ़ के आया, ओनू भी मारिया जंग विच। इस प्रकार करतारपुर साहब का जंग समाप्त करके भाई गुरु महाराज साहब के जो सिख सन, उस वक्त सिखा ने बेनती की कि महाराज हुण की आ गया है, इतने नेड़े दरिया भी कोई इतने मुर्गे सिके जान। महाराज जी ने कहा, बुढ़न शाह अंत का समय है, वह सानू चेते कर रहा है, कीरतपुर साहब पुजना है। इं कह के महाराज साहब जी इतने रंग सर से बैठ गए, सारे समान तैयार करा के सिख संगत नाल चल पिया। कीरतपुर साहब के सच्चे पातशाह जी आए। कीरतपुर साहब के रास्ते च जो सहेले घोड़े का थां बनया है, वह जान भाई का नाम है गुरप्रताप। तो उस घोड़े का उत्थे अंत का समा आ गया। गुरु साहब कृपा करके उस घोड़े तो उतर पे। गुरु हरगोबिंद साहब जी जो उतर के पानी वाल भाई जी भी चंदन पीता, पानी पी के घोड़ा उत्थे ही शरीर का समाप्ति कर गया। वह यादगार गुरु महाराज साहब जी के श्री आनंदपुर साहब के पहले पासे चढ़ते पासे पहाड़ के पासे चरण गंगा के उपर बनी हुई है। सहेले घोड़ा कहते हैं, है वह जान भाई गुरप्रताप जान भाई लिखे सहेला का जरा घोड़ा सी, वह तीर मारन तो लड़ा वेखते उत्थे गुरु साहब महाराज जी शहीद हो गए। इस प्रकार साहब संगत जी गुरु महाराज साहब जी को पहुंचाउण तक घोड़े ने बहुत सारे लोहा गोलियां सिक्का पियाया सी, उत्थों तक गुरु साहब को पहुंचाउण तक ही इन्हें सेवा करनी सी। फिर महाराज साहब होर इलाके से चढ़ करके इत्थे श्री कीरतपुर साहब विच आए। बुढ़न शाह का अंत का समा सी, वह चेते कर रहा से उन्होंने दर्शन दिए महाराज ने। क्या कि होर जो दर्शन चाहना है तो समा दस किन्ना चाहना है, तेरी उम्र लंबी कर दीजिए। इन महाराज अगे कहा कि महाराज ने जिन्हें रूप धारने उन्हें दर्शन करने हैं। कलगी धर चमत्कार में लिखा होया, महाराज का चंगा दसों सरूप तक तू दर्शन करेगा। इस प्रकार साहब संगत जी गुरु साहब ने वर दिते। गुरबिलास लिखा होया कि महाराज के दर्शन करके उस वेले महाराज के पास बैठे तो भाई बुढ़न शाह जी चढ़ाई कर गए सन, वैकुंठ गमन कर गए सन। इस प्रकार साहब संगत जी गुरु महाराज साहब उधार करके कीरतपुर साहब जरा बाबे गुरदत्ते के पासों बसाया कि इतने महाराज साहब कीरतपुर रेंदे रहे। कुछ रेंद्या होया एक दिन मुई गऊ जी सी पहाड़ियों की गऊ, एक शिकारी के पासों मर गई सी। वह बाबे गुरदत्ते ने ज्योंदी की, महाराज जी ने कहा कि थोड़ी योग नहीं, इस प्रकार कल रंकां भी राजां भी मरने केड़े केड़े मरे ज्योंदे करोंगे, वाहिगुरू की रजा च रहना चाहिए है। बाबे ने बचन महाराज का मन तसील सरता सी पहाड़ी से जाके। इस प्रकार साहब संगत जी फिर इन्होंने पुत्र गुरु हरराज साहब सच्चे पातशाह जी ने सतवें पातशाह ने गुरता गद्दी दे के गुरु हरगोबिंद साहब महाराज अज के दिन साहब संगत जी अज तो सत दिन पहला महाराज साहब समाधि ला के बैठ गए, सारिया वर दिते। माता नानकी जी ने कहा, तुम उड़ीको गुरु तेग बहादुर साहब गुरता गद्दी के मालिक होंगे, बाबे बकाले सू गुरता गद्दी आके प्राप्त होगी। इन्होंने धीरज नाल भेजता, सूरजमल से बेनती कर तो सिखी की बख्शी कर दिती। इस प्रकार सारे परिवार को प्रसन्न करके 500 योधा महाराज साहब के नाल है। महाराज पहरा लाता पतालपुरी कोठा रचा के फिर समाधि ला के बैठ गए। अज के अमृत वेले साहब सिंह साहब पैर के करके श्री गुरु हरगोबिंद साहब जी बेटिया ने ज्योति जोत महाराज साहब समाए है। साहब देवत्या गुरु साहब का आगमन जान के गरीब नवाज के दर्शन करने वास्ते आए, बवान लैके मिले। जितों जितों का गमता से गुरु साहब ने बवान से बिठा के आरतियां करते हुए कीर्तन करते हुए ਜਿੱਥੋਂ ਤੱਕ ਹਿੰਮਤ ਸੀ ਉੱਥੋਂ ਤੱਕ ਪਹੁੰਚੇ ਬ੍ਰਹਮਾ ਬ੍ਰਹਮਪੁਰੀ ਤੱਕ ਕਿਉਂ ਸਾਰੇ ਜਿੱਥੋਂ ਜਿਸ ਤੱਕ ਹਿੰਮਤ ਸੀ ਫਿਰ ਮਹਾਰਾਜ ਸਾਹਿਬ ਦਾ ਸੱਚਖੰਡ ਵਿੱਚ ਵਿਵਾਨ ਪਹੁੰਚ ਗਿਆ। ਉੱਥੇ ਮਹਾਰਾਜ ਸਾਹਿਬ ਆਪਣੇ ਸਰੂਪ ਵਿੱਚ ਜਿਉਂ ਜਲਨੇ ਜਲ ਆਇਕ ਤਨ ਕਿਉਂ ਜੋਤੀ ਸਿੰਘ ਜੋਤ ਸਮਾਨ ਸਰਗੁਣ ਸਰੂਪ ਤੋਂ ਨਿਰਗੁਣ ਰੂਪ ਦੇ ਵਿੱਚ ਮਹਾਰਾਜ ਸਾਹਿਬ ਨੀਵਤਾ ਪਾਈ। ਅੱਜ ਉਹ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਸਾਹਿਬ ਸਿੰਘ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ। ਇਹ ਪ੍ਰਸੰਗ ਸੰਗਤਾਂ ਦੇ ਵਿੱਚ ਅੱਜ ਗੁਰਪੁਰਬ ਜਾਣ ਕਰਕੇ ਬੇਨਤੀ ਕੀਤੀ ਹੈ ਅਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗਰੀਬ ਨੂੰ ਆਜ ਅੰਤਰ ਜਾਮੀ ਦੇ ਪਰਮ ਪਵਿੱਤਰ ਇਹ ਜੀਵਨ ਚਰਿੱਤਰ ਨੂੰ ਸਾਹਿਬ ਸੰਗਤ ਜੀ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਸਿੱਖੀ ਪੜ੍ਹਦੇ ਅਤੇ ਸੁਣਦੇ ਉਹ ਨਿਹਾਲ ਹੁੰਦੇ ਹਨ। ਗੁਰੂ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਜਗ ਚੰਦਰਮਾ ਜੀ ਨੇ ਸਦਾ ਪ੍ਰਕਾਸ਼ਵਾਨ ਹੈ ਜਿਹਨਾਂ ਜਿਹਨਾਂ ਸਿੱਖਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਨੂੰ ਕਮਾਇਆ ਸਿੱਖੀ ਨੂੰ ਪਾਇਆ ਹੈ ਜਿਹਨਾਂ ਨੇ ਉਹ ਵੀ ਕਿਹਾ।